तीसरे पातशाह निमाण्या दे मान सतगुरु धन धन श्री गुरु अमरदास साहब जी दे पावन इतिहास दी चल रही लड़ीवार कथा बहुत ही अदब सत्कार नाल आप जी सरवण कर रहे हो। सतगुरु गुरु अमरदास साहब जी का प्रताप चौं दिशावां विच दसां दिशावां विच प्रगट हो रहा है। बेअंत गुर सिख गुरु दर्शना वास्ते गोइंदवाल साहब इकत्र हुंदे हन। बाबा दातू जी दे कुछ संगी खडूर साहब जाके बाबा दातू जी नूं ताने मारदे आ कि तुसीं गुरु दे पुत्र हो के खाली रह गए हो, तुहाडे घर दा सेवक इन्ना माण इन्ना प्रताप प्राप्त कर रहा है, तुहाडे वल कोई नहीं आउंदा, उत्थे बेअंत संगत आ रही है। कुसंगी दे संग दे प्रभाव थले आ के बाबा दातू जी बड़े क्रोध विच आए, खडूर साहब तो चल के गोइंदवाल साहब पुजे। गुरु दरबार दी महिमा वेख के होर ज्यादा मन च द्वैश दी अग्नि प्रचंड होई। तखत ते बैठिया दे सतगुरु गुरु अमरदास साहब जी दे जाके लत दा प्रहार कीता। साहब जमीन ते पुंजिया डिगे और बड़ी निम्रता नाल बाबा जी दा चरण पकड़ के आख्या, बाबा जी मेरे तन दियां हड्डियां बड़ियां मजबूत हो गईयां हन, बिरध अवस्था होण करके आप जी दा चरण कूला ते कोमल है, किते ना हड्डियां च वज के इहदे च दर्द तां नहीं होई, तुसीं भला कीता है, मेरा माण दूर कीता है, सेवा दसो। कहण लगे कोई सेवा नहीं, ए नगर साडा है, छड़ के चले जाओ। संगत भी बड़ी हैरान सी कि ये की खेड वरत रही है। धन गुरु अमरदास साहब जी महाराज रात दा समय अपने सुखासना ते आए हन, अद्धी को रात दा वेला होया ते गरीब नवाज अपने आसन तो उठे ने, आओ महान त्यागी सतगुरु जी, ताण हुंदे होए नताणा, माण हुंदे होए निमाणा, अणहुंदा आप वंडाए, को ऐसा भगत सदाए। ऐसी अवस्था विच सतगुरु सच्चे पातशाह जी टिके होए हन। धन गुरु अमरदास साहब जी दी इस खेड नूं वेख के ही पट्टा ने आख्या, गुरु अमरदास की अकथ कथा है, एक जिही कछ कही ना जाए। हे गुरु अमरदास साहब, तुहाडी कथा कथन तो परे है, साडे शब्द मुक जांदे हन, अपनी एक जुबान नाल एक जीभा नाल तुहाडी महिमा किन्नी कु वर्णन करके कहीए निमाणिया दे मान सतगुरु। धन गुरु अमरदास तीसरे पातशाह जी महाराज, गरीब नवाज सतगुरां दे पवित्र चरणा विच अपनियां हाजरियां लवाओ, रसना नूं करो पवित्र ते आखो जी सतनाम
श्री वाहे गुरु साहिब जी,
सतनाम
श्री वाहे गुरु साहिब जी, दोहरा श्री गुर अमर विचार कै कले बुरी बहुमान।
धन श्री गुरु अमरदास साहब जी ने विचार की कि हुण कले जेड़ी हुंदी है बुरी हुंदी, कि असी इत्थे रवांगे, बाबा दातू जी भी इत्थे ने, क्योंकि बाबे दातू ने उत्थे ही पड़ा कर लिया, इत्थे लड़ाई होवेगी, झगड़ा होवेगा, विवाद होवेगा। ए जान के सतगुरु गुरु अमरदास साहब जी महाराज जी ने विचार कीते,
निस्यादि में निकस कर वहर कीन प्रस्थान।
अद्धी रात दा समा सी, सतगुरु जी ने किसे नूं कुछ नहीं दस्या, इकले ही महाराज सच्चे पातशाह जी आसन तो उठे हन और सहजे सहजे चल पए ने भी गुरु घर च कलह ना हो। चौंदे महाराज जी दे बेअंत सेवक ने बाबा दातू जी नूं काबू करके भेजना कोई औखी गल नहीं सी, गुरु घर दी मर्यादा सी, माण रखना सी कि इत्थे लड़ाई झगड़ा योग नहीं। बड़ी हैरानी हुई आ, कुछ दिन पहला वैसे तां इदां दीआं घटनावां हुण उदां ही घटदीआं नजर आउंदीआं रहिंदीआं। इधर फरीदकोट दे इलाके विच गुरुद्वारे विच गुरु घर विच ਪ੍ਰਧਾਨਗੀ ਦੀ ਚੌਧਰ ਵਾਸਤੇ ਮਹਾਰਾਜ ਜੀ ਦੇ ਦਰਬਾਰ ਵਿੱਚ ਇੱਕ ਦੂਜੇ ਦੀਆਂ ਪੱਗਾਂ ਲਾਉਂਦੇ ਫਿਰਦੇ ਸਨ। ਇਹ ਵਰਤਾਰਾ ਆਪ ਪਾਤਸ਼ਾਹ ਦੀ ਇਸ ਕਥਾ ਤੋਂ ਸੇਧ ਲੈਣ ਦੀ ਜ਼ਰੂਰਤ ਹੈ ਕਿ ਵੇਖੋ ਕਲਹਿ, ਮਹਾਰਾਜ ਜੀ ਨੇ ਜਾਣੀ ਵੀ ਇੱਥੇ ਕਲਹਿ ਹੋਵੇਗੀ ਜੇ ਰਹਾਂਗੇ, ਝਗੜਾ ਹੋਵੇਗਾ, ਇੱਥੋਂ ਚਲੇ ਜਾਣਾ ਹੀ ਚੰਗਾ ਕਿ ਗੁਰੂ ਘਰ ਦੀ ਮਰਿਆਦਾ ਬਣੀ ਰਹੇ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਰਾਤ ਦਾ ਸਮਾਂ, ਅੱਧੀ ਰਾਤ ਦਾ ਵੇਲਾ, ਪਾਤਸ਼ਾਹ ਇੱਥੋਂ ਚੱਲ ਪਏ, ਗੋਇੰਦਵਾਲ ਸਾਹਿਬ ਤੋਂ ਚੱਲ ਪਏ।
ਜੋ ਪਈ ਚਲੇ ਇਕਾਕੀ ਕਛੂ ਨ ਲੀਨਾ,
ਇਕੱਲੇ ਗਏ, ਪਾਤਸ਼ਾਹ ਨੇ ਕੁਝ ਵੀ ਨਾਲ ਨਹੀਂ ਲਿਆ, ਨਾ ਕਿਸੇ ਸੇਵਾਦਾਰ ਨੂੰ ਨਾਲ ਲਿਆ, ਨਾ ਹੀ ਕੋਈ ਵਸਤੂ, ਨਾ ਕੋਈ ਪਦਾਰਥ, ਨਾ ਕੋਈ ਵਸਤਰ, ਕੁਝ ਵੀ ਨਾਲ ਨਹੀਂ ਲਿਆ, ਇਕੱਲੇ ਹੀ ਚੱਲ ਪਏ।
ਬਿਨ ਪਦ ਤ੍ਰਾਨ ਪਿਆ ਨੋ ਕੀਨਾ,
ਇਥੋਂ ਤੱਕ ਕਿ ਚਰਨਾਂ ਵਿੱਚ ਗੁਰਦੇਵ ਨੇ ਜੋੜਾ ਵੀ ਨਹੀਂ ਪਾਇਆ, ਨੰਗੇ ਪੈਰੀ ਜੋੜਾ ਵੀ ਤਿਆਗ ਕੇ, ਐ ਫਕੀਰਾਂ ਵਾਂਗੂ ਸਭ ਕੁਝ ਤਿਆਗ ਕੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਚੱਲ ਪਏ।
ਬਾਸਰ ਕੀ ਨਗਰੀ ਤੇ ਉਰੇ,
ਬਾਸਰ ਕੇ ਨਗਰ ਹੈ ਜਿੱਥੇ ਸਤਿਗੁਰਾਂ ਦਾ ਪ੍ਰਕਾਸ਼ ਸਥਾਨ ਹੈ, ਬਾਸਰ ਕੇ ਨਗਰੀ ਤੋਂ ਥੋੜਾ ਜਾ ਉਰਲੇ ਪਾਸੇ,
ਸੁੰਦਰ ਅਵਨੀ ਤਹਾਂ ਨਿਹਰੇ,
ਉੱਥੇ ਜਾ ਕੇ ਗੁਰਦੇਵ ਨੇ ਇੱਕ ਸੋਹਣੀ ਜਗ੍ਹਾ ਵੇਖੀ, ਰਮਣੀਕ ਥਾਂ ਵੇਖਿਆ।
ਤੀਨ ਪਾਲਕੂ ਕੋਸ਼ਟ ਹੀਰਾ,
ਉੱਥੇ ਇੱਕ ਗਵਾਲਾ ਰਹਿੰਦਾ ਸੀ ਗਊਆਂ ਚਾਰਨ ਵਾਲਾ, ਉਹਦਾ ਇੱਕ ਕੋਠਾ ਸੀ ਕੱਚਾ ਬਣਿਆ ਹੋਇਆ ਮਿੱਟੀ ਦਾ।
ਤਿਸ ਦਰ ਪਰ ਲਿਖ ਕੀਨ ਬਸੀਰਾ,
ਪਾਤਸ਼ਾਹ ਉਸ ਗਵਾਲੇ ਦੇ ਉਸ ਕੋਠੇ ਦੇ ਵਿੱਚ ਪ੍ਰਵੇਸ਼ ਕਰ ਗਏ। ਕੋਠੇ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਉਸ ਕੋਠੇ ਦੇ ਦਰਵਾਜੇ ਦੇ ਉੱਤੇ ਪਾਤਸ਼ਾਹ ਨੇ ਦੋ ਪੰਕਤੀਆਂ ਲਿਖੀਆਂ,
ਇਸ ਦਰ ਜੋ ਨਰ ਕਰੇ ਉਪਾਰੇ,
ਲਿਖਿਆ ਕਿ ਜਿਹੜਾ ਇਹ ਦਰਵਾਜਾ ਖੋਲੇਗਾ, ਉਪਾਰੇ ਦਾ ਮਤਲਬ ਹੁੰਦਾ ਵੀ ਇਹ ਦਰਵਾਜਾ ਜਿਹੜਾ ਆ ਕੇ ਖੋਲੇਗਾ,
ਇਸ ਕੇ ਗੁਰ ਨੇ ਸਿੱਖ ਹਮਾਰੇ,
ਉਹ ਸਾਡਾ ਸਿੱਖ ਨਹੀਂ, ਅਸੀਂ ਉਹਦੇ ਗੁਰੂ ਨਹੀਂ ਹੋਣਾ, ਜਿਹੜਾ ਵੀ ਇਹ ਦਰਵਾਜਾ ਖੋਲੇਗਾ ਉਹ ਸਾਡਾ ਸਿੱਖ ਨਹੀਂ, ਅਸੀਂ ਉਹਦੇ ਗੁਰੂ ਨਹੀਂ।
ਲੋਕ ਪਰਲੋਕ ਦੋ ਨਹੀਂ ਖੋਵੇ,
ਉਹਦਾ ਲੋਕ ਪਰਲੋਕ ਦੋਵੇਂ ਵਿਗੜ ਜਾਣਗੇ, ਪਾਤਸ਼ਾਹ ਕਹਿੰਦੇ ਉੱਤੇ ਲਿਖ ਦਿੱਤਾ ਕਮਰੇ ਦੇ ਉੱਤੇ ਦਰਵਾਜੇ ਦੇ ਉੱਤੇ, ਜਿਹੜਾ ਦਰਵਾਜਾ ਖੋਲੇਗਾ ਉਹ ਸਾਡਾ ਸਿੱਖ ਨਹੀਂ, ਅਸੀਂ ਉਹਦੇ ਗੁਰੂ ਨਹੀਂ, ਔਰ ਉਹਦਾ ਲੋਕ ਪਰਲੋਕ ਦੋਵੇਂ ਹੀ ਵਿਗੜ ਜਾਣਗੇ।
ਨਹੀਂ ਸਹਾਇਕ ਹਮ ਤਬ ਹੋਵੇ,
ਉਹਦੀ ਸਹਾਇਤਾ ਨਾ ਅਸੀਂ ਇਸ ਲੋਕ ਵਿੱਚ ਕਰਾਂਗੇ ਤੇ ਨਾ ਹੀ ਪਰਲੋਕ ਵਿੱਚ ਉਹਦੇ ਮਦਦਗਾਰ ਹੋਵਾਂਗੇ, ਯਾਨੀ ਕਿ ਉਹਦੇ ਦੋਵੇਂ ਹੀ ਲੋਕ ਵਿਗੜ ਜਾਣਗੇ।
ਜਿਣ ਦਰ ਕੋ ਲਿਖ ਕੈ ਸੋ ਪ੍ਰਵੇਸ਼ੇ,
ਤਾਂ ਸਤਿਗੁਰੂ ਜੀ ਨੇ ਦਰਵਾਜੇ ਤੇ ਲਿਖ ਦਿੱਤਾ, ਲਿਖਣ ਤੋਂ ਬਾਅਦ ਦਰਵਾਜਾ ਬਾਹਰੋਂ ਚਿਣਵਾ ਕੇ ਪਾਤਸ਼ਾਹ ਜੀ ਅੰਦਰ ਪ੍ਰਵੇਸ਼ ਕਰ ਗਏ।
ਪਦਮਾਸਨ ਕਰ ਸ਼੍ਰੀ ਗੁਰ ਬੈਸੇ,
ਪਦਮ ਆਸਣ ਲਾ ਕੇ ਸਤਿਗੁਰੂ ਜੀ, ਜਿਹੜਾ ਇੱਕ ਸਹਿਜ ਪਦਮ ਆਸਣ ਹੁੰਦਾ ਹੈ, ਇੱਕ ਸਖਤ ਕਾਲੜਾਂ ਸਹਿਤ ਕੀਤਾ ਗਿਆ ਪਦਮ ਆਸਣ ਹੁੰਦਾ ਹੈ, ਪਾਤਸ਼ਾਹ ਜੀ ਜਿਹੜਾ ਸਹਿਜ ਪਦਮ ਆਸਣ ਹੈ, ਆ ਜਿਵੇਂ ਆਪ ਜੀ ਹੁਣ ਚੌਂਕੜੇ ਲਾ ਕੇ ਬੈਠੇ ਹੋ, ਐਸੇ ਸਹਿਜ ਪਦਮ ਆਸਣ ਵਿੱਚ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਬੈਠ ਗਏ।
ਛਪੇ ਤਾਨੇ ਜਾਣੇ ਕੋ,
ਉਸ ਕਮਰੇ ਵਿੱਚ ਕੋਠੇ ਵਿੱਚ ਪਾਤਸ਼ਾਹ ਜੀ ਗੁਪਤ ਹੋ ਗਏ, ਬਾਹਰ ਕਿਸੇ ਸਿੱਖ ਨੂੰ ਨਹੀਂ ਪਤਾ, ਕਿਸੇ ਨੂੰ ਕੋਈ ਖਬਰ ਨਹੀਂ ਕਿ ਸਤਿਗੁਰੂ ਜੀ ਕਿੱਥੇ ਹਨ।
ਨਿਜ ਸਰੂਪ ਮੈਂ ਥਿਤ ਬ੍ਰਿਤੀ ਹੋ,
ਪਦਮ ਆਸਣ ਲਾ ਕੇ ਸਤਿਗੁਰੂ ਜੀ ਆਪਣੇ ਨਿਜਾ ਆਨੰਦ ਵਿੱਚ, ਆਤਮ ਸਵਰੂਪ ਵਿੱਚ, ਜੋ ਸਤਿਗੁਰਾਂ ਦਾ ਆਪਣਾ ਨਿਜ ਰੂਪ ਹੈ ਨਿਰਾਕਾਰ, ਉਸ ਰੂਪ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਮਾਧੀ ਲਾ ਕੇ ਸਥਿਤ ਹੋ ਕੇ ਬੈਠ ਗਏ ਹਨ।
ਅਚਲ ਸਮਾਧ ਅਗਾਧ ਲਗੀ ਹੈ,
ਅਚਲ ਜਿਹੜੀ ਕਦੇ ਚਲਾਏ ਮਾਨ ਨਾ ਹੋਵੇ, ਅਗਾਧ ਸਮਾਧੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਲੱਗੀ ਹੈ।
ਬ੍ਰਹਮ ਸਰੂਪ ਆਨੰਦ ਪਗੀ ਹੈ,
ਜੋ ਬ੍ਰਹਮ ਸਵਰੂਪ ਹੈ ਜਿਹਦੇ ਵਿੱਚ ਆਨੰਦ ਹੀ ਆਨੰਦ ਹੈ, ਉਸ ਬ੍ਰਹਮਾਨੰਦ ਵਿੱਚ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਭਿੱਜ ਕੇ ਬੈਠੇ ਹਨ।
ਪ੍ਰਾਤ ਪਾਈ ਗੁਰ ਨੇ ਤਹ ਪਾਏ।
ਇੱਧਰ ਜਦੋਂ ਸਿੱਖਾਂ ਨੇ ਸਵੇਰ ਹੋਈ ਦਿਨ ਚੜਿਆ ਵੇਖਿਆ ਵੀ ਅੱਜ ਸਤਿਗੁਰੂ ਜੀ ਨਹੀਂ ਦਿਸਦੇ। ਭਾਈ ਬੱਲੂ ਜੀ ਸੇਵਾਦਾਰ ਸਨ, ਉਹ ਵੀ ਵੇਖਣ ਵੀ ਸਤਿਗੁਰੂ ਜੀ ਕਿੱਥੇ ਹਨ। ਅੱਜ ਅੰਮ੍ਰਿਤ ਵੇਲਾ ਹੋ ਗਿਆ, ਇਸ਼ਨਾਨ ਪਾਣ ਦਾ ਸਮਾਂ। ਜਦੋਂ ਵੇਖਿਆ ਤੇ ਸਤਿਗੁਰੂ ਜੀ ਆਪਣੇ ਆਸਣ ਤੇ ਨਜ਼ਰ ਨਹੀਂ ਆਏ।
ਖੋਜਤੇ ਸਭ ਕਹਾਂ ਸਿਧਾਏ।
ਨਗਰ ਵਿੱਚ ਵੇਖਣ ਲੱਗੇ, ਦਰਿਆ ਦੇ ਕੰਢੇ ਤੇ ਜਾ ਕੇ ਵੇਖਣ ਲੱਗੇ ਵੀ ਸਤਿਗੁਰੂ ਜੀ ਕਿੱਧਰ ਗਏ ਹਨ।
ਇਤੀ ਉਤ ਦੇਖ ਰਹੀ ਨੈ ਪਾਇਓ।
ਇਧਰ ਉਧਰ ਚੰਗੀ ਤਰ੍ਹਾਂ ਭਾਲ ਕੀਤੀ, ਲੱਭਿਆ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਤੇ ਨਜ਼ਰ ਨਹੀਂ ਆਏ।
ਸੁਣ ਕਰ ਦਾਤੂ ਉਰ ਹਰ ਖਾਇਓ।
ਇਧਰ ਬਾਬੇ ਦਾਤੂ ਨੂੰ ਪਤਾ ਲੱਗਾ ਵੀ ਗੁਰੂ ਅਮਰਦਾਸ ਜੀ ਕਿਤੇ ਚਲੇ ਗਏ ਨੇ, ਅਲੋਪ ਹੋ ਗਏ ਨੇ, ਤੇ ਬੜਾ ਖੁਸ਼ ਹੋਇਆ ਵੀ ਚਲੋ ਵਧੀਆ ਗੱਲ ਹੋ ਗਈ, ਹੁਣ ਤਾਂ ਮੈਂ ਹੀ ਗੁਰੂ ਹਾਂ, ਇੱਥੇ ਗੁਰੂ ਬਣ ਕੇ ਮੈਂ ਹੀ ਆਪਣੀ ਪੂਜਾ ਕਰਵਾਵਾਂਗਾ। ਬਾਬੇ ਦਾਤੂ ਨੂੰ ਇਸ ਗੱਲ ਦੀ ਬੜੀ ਖੁਸ਼ੀ ਹੋਈ।
ਗੁਰ ਕੀ ਵਸਤ ਸਕਲ ਅਪਣਾਈ।
ਗੁਰੂ ਘਰ ਦੀਆਂ ਜਿੰਨੀਆਂ ਵਸਤੂਆਂ ਸਨ, ਗੁਰੂ ਕੇ ਲੰਗਰਾਂ ਵਿੱਚ ਜਿੰਨੇ ਬਰਟੋਏ ਭਾਂਡੇ ਆਦਿਕ ਜੋ ਕੁਝ ਵੀ ਸੀ, ਉਹ ਸਾਰੀਆਂ ਵਸਤੂਆਂ ਤੇ ਬਾਬੇ ਦਾਤੂ ਨੇ ਆਪਣਾ ਦਾਅਵਾ ਕਰ ਦਿੱਤਾ ਵੀ ਇਹ ਸਭ ਕੁਝ ਹੁਣ ਮੇਰਾ ਹੈ।
ਵਸਤਰ ਵਿਭੂਖਨ ਤਨ ਪਹਿਰਾਈ।
ਜਿਹੜੇ ਕੋਈ ਵਸਤਰ ਗਹਿਣੇ ਪਏ ਹਾਜ਼ਰ ਆਏ ਸਨ, ਉਹ ਆਪਣੇ ਸਰੀਰ ਤੇ ਧਾਰਨ ਕਰ ਲਏ ਬਾਬੇ ਦਾਤੂ ਨੇ।
ਗੁਰਤਾ ਗਾਦੀ ਬੈਠ ਸਜਾਈ।
ਔਰ ਗੁਰਗੱਦੀ ਦੇ ਉੱਤੇ ਆਣ ਕੇ ਬਾਬਾ ਦਾਤੂ ਜੀ ਬੈਠ ਗਏ ਵੀ ਹੁਣ ਇਸ ਗੱਦੀ ਦਾ ਮਾਲਕ ਮੈਂ ਆ, ਇਹ ਗੁਰੂ ਘਰ ਵਿੱਚ ਜੋ ਕੁਝ ਹੈ ਇਹਦਾ ਮਾਲਕ ਮੈਂ ਹਾਂ, ਹੁਣ ਮੇਰਾ ਕਬਜ਼ਾ ਹੈ। ਤੋ ਬਾਬਾ ਦਾਤੂ ਜੀ ਬੜੇ ਸੋਹਣੇ ਗਹਿਣੇ ਪਾ ਕੇ ਸਰੀਰ ਤੇ ਚੰਗੇ ਵਸਤਰ ਧਾਰਨ ਕਰਕੇ ਗੁਰਗੱਦੀ ਦੇ ਉੱਤੇ ਆਣ ਕੇ ਬੈਠ ਗਏ ਪੂਜਾ ਕਰਵਾਉਣ ਲਈ।
ਕਰਤ ਪ੍ਰਤੀਕਨ ਕੋ ਚੱਲ ਆਈ।
ਬੈਠ ਗਏ ਗੱਦੀ ਲਾ ਕੇ ਤੇ ਉਡੀਕਣ ਲੱਗੇ ਬਾਬਾ ਦਾਤੂ ਜੀ ਵੀ ਕੋਈ ਆਵੇਗਾ ਮੇਰੇ ਕੋਲ ਮੱਥਾ ਟੇਕਣ। ਉਡੀਕ ਕਰਨ ਲੱਗ ਪਏ ਵੀ ਕੋਈ ਆਵੇਗਾ ਤੇ ਆ ਕੇ ਮੈਨੂੰ ਪ੍ਰਣਾਮ ਕਰੇਗਾ।
ਮੈਂ ਸੰਗਤ ਤਿਸ ਨਿਕਟ ਗਈ ਹੈ।
ਪਰ ਸੰਗਤ ਨੇ ਕਿੱਥੇ ਜਾਣਾ ਸੀ ਬਾਬੇ ਦਾਤੂ ਵੱਲ? ਕੋਈ ਨਹੀਂ ਗਿਆ। ਬਾਬੇ ਦਾਤੂ ਤੇ ਸਭ ਦੇ ਮਨ ਚ ਰੋਸ ਸੀ, ਇਹ ਆਪਣੀ ਸੰਗਤ, ਆਪਣੇ ਜਿਹੜੇ ਪੰਜ ਸੱਤ ਚੇਲੇ ਸਨ ਉਹਨਾਂ ਨਾਲ ਬੈਠੇ ਰਹੇ ਬਾਬਾ ਦਾਤੂ ਜੀ। ਸੰਗਤ ਵਿੱਚੋਂ ਕੋਈ ਵੀ ਸੇਵਕ ਬਾਬੇ ਦਾਤੂ ਦੇ ਕੋਲ ਨਹੀਂ ਗਿਆ।
ਕਰੀ ਅਵਗਿਆ ਕੁਪਤ ਪਈ ਹੈ।
ਸਾਰੀ ਸੰਗਤ ਦੇ ਮਨ ਵਿੱਚ ਰੋਸ ਸੀ, ਇਹਨੇ ਗੁਰੂ ਅਮਰਦਾਸ ਸਾਹਿਬ ਦਾ ਨਿਰਾਦਰ ਕੀਤਾ, ਸਤਿਗੁਰਾਂ ਦੀ ਬੇਅਦਬੀ ਕੀਤੀ, ਅਸੀਂ ਇਹਨੂੰ ਜਾ ਕੇ ਮਿਲਣਾ, ਇਹਦੇ ਮੱਥੇ ਨਹੀਂ ਲੱਗਣਾ।
ਦੇਖ ਦੂਰ ਤੇ ਇਤੇ ਉਤ ਹੋਏ।
ਕਹਿੰਦੇ ਦੂਰੋਂ ਹੀ ਵੇਖ ਕੇ ਇਧਰ ਉਧਰ ਹੋ ਜਾਂਦੇ, ਜਦੋਂ ਕਿਤੇ ਕੋਈ ਲੰਘ ਕੇ ਆਉਂਦਾ ਵੀ ਨਾ ਜਿੱਥੇ ਨੇ ਆਪਣੀ ਗੱਦੀ ਲਾ ਕੇ ਬੈਠੇ ਬਾਬਾ ਦਾਤੂ ਜੀ, ਜੇ ਕੋਈ ਸਿੱਖ ਇਸ ਪਾਸੇ ਆਉਂਦਾ ਤੇ ਉਹ ਦੂਰੋਂ ਹੀ ਵੇਖ ਕੇ ਟਾਲਾ ਵੱਟ ਕੇ ਲੰਘ ਜਾਂਦਾ।
ਸਾਦਰ ਨਮਰ ਪਇਓ ਨੈ ਕੋਈ।
ਕਿਸੇ ਨੇ ਆ ਕੇ ਸਤਿਕਾਰ ਨਾਲ ਬਾਬੇ ਦਾਤੂ ਨੂੰ ਨਮਸਕਾਰ ਨਹੀਂ ਕੀਤੀ।
ਦੁਖੇ ਦੇਖ ਕਰ ਸਿੱਖ ਮਹਾਨੇ।
ਸਗੋਂ ਬਾਬੇ ਦਾਤੂ ਨੂੰ ਗੱਦੀ ਲਾਇਆ ਵੇਖ ਕੇ ਸਿੱਖ ਦੁਖੀ ਹੋ ਰਹੇ ਨੇ, ਸਿੱਖਾਂ ਦੇ ਮਨ ਬੜੇ ਆਹਤ ਹੋ ਰਹੇ ਨੇ ਕਿ ਪਾਤਸ਼ਾਹ ਜੀ ਦੀ ਗੱਦੀ ਦੇ ਉੱਤੇ ਦਾਤੂ ਆ ਕੇ ਬੈਠ ਗਿਆ।
ਕਿਆ ਇਨ ਕਰਿਓ ਲੋਭ ਉਰਠਾਨੇ।
ਮਨ ਚ ਗੁਰਗੱਦੀ ਦਾ ਲੋਭ ਧਾਰਨ ਕਰਕੇ, ਪਦਾਰਥਾਂ ਦਾ ਲੋਭ ਧਾਰਨ ਕਰਕੇ ਇਹਨੇ ਕਿੱਡਾ ਮਾੜਾ ਕੰਮ ਕੀਤਾ, ਇਹ ਕਿੱਡੀ ਖੋਟੀ ਕਰਤੂਤ ਬਾਬੇ ਦਾਤੂ ਨੇ ਕੀਤੀ ਹੈ।
ਨਿਜ ਨਿਜ ਥਾਨ ਰਹੀ ਸਭ ਬੈਸੀ।
ਕੋਈ ਸਿੱਖ ਨਹੀਂ ਆਇਆ ਬਾਬੇ ਦਾਤੂ ਕੋਲ ਚੱਲ ਕੇ, ਜਿੰਨੀ ਸੰਗਤ ਸੀ, ਜਿੰਨੇ ਸਿੱਖ ਸਨ, ਜਿੱਥੇ ਜਿੱਥੇ ਜਿਨ੍ਹਾਂ ਦੇ ਪੜਾਅ ਹਨ ਉਹ ਉੱਥੇ ਹੀ ਬੈਠੇ ਰਹੇ।
ਇਸ ਟਿਗ ਗਮਨਿਓ ਕੋਈ ਨਾ ਕੈਸੀ।
ਕੋਈ ਇਹਦੇ ਕੋਲ ਨਹੀਂ ਚੱਲ ਕੇ ਆਇਆ, ਕਿਸੇ ਨੇ ਆ ਕੇ ਇਹਦੇ ਦਰਸ਼ਨ ਨਹੀਂ ਕੀਤੇ।
ਇਕੱਲ ਬੈਠ ਬਹੁਤ ਹੀ ਅਕੁਲਾਇਓ।
ਜਦੋਂ ਇਕੱਲਾ ਬੈਠਾ ਰਿਹਾ ਦਾਤੂ, ਕੋਈ ਆਇਆ ਹੀ ਨਹੀਂ, ਤੇ ਮਨ ਚ ਬੜਾ ਵਿਆਕੁਲ ਹੋ ਗਏ ਬਾਬਾ ਦਾਤੂ ਜੀ, ਬੇਬਲ ਹੋ ਗਏ।
ਹਰ ਸੰਗਤ ਕੇ ਉਰ ਨੈ ਪਾਇਓ।
ਫਿਰ ਮਨ ਚ ਇਹਨਾਂ ਨੇ ਸੋਚਿਆ ਵੀ ਸੰਗਤ ਨੂੰ ਮੈਂ ਪਸੰਦ ਨਹੀਂ ਹਾਂ, ਕਿ ਕੋਈ ਆਇਆ ਨਹੀਂ ਮੈਨੂੰ ਨਮਸਕਾਰ ਕਰਨ ਲਈ, ਕੋਈ ਮਿਲਣ ਵਾਸਤੇ ਨਹੀਂ ਆਇਆ। ਮਨ ਚ ਬੜੇ ਵਿਆਕੁਲ ਵੀ ਹੋਏ, ਕੁਝ ਸਮਾਂ ਤਾਂ ਉਡੀਕਦੇ ਰਹੇ, ਫਿਰ ਪਤਾ ਲੱਗ ਗਿਆ ਵੀ ਮੈਂ ਸੰਗਤ ਨੂੰ ਚੰਗਾ ਨਹੀਂ ਪਿਆ ਲੱਗਦਾ।
ਪਯੋ ਉਦਾਸ ਵਸਤ ਸਭ ਲੀਨੀ,
ਉਦਾਸ ਜੇ ਹੋ ਗਏ ਬਾਬਾ ਦਾਤੂ ਜੀ, ਜਿੰਨੀਆਂ ਵਸਤੂਆਂ ਸਨ ਉੱਥੇ ਪਈਆਂ ਹੋਈਆਂ ਉਹ ਸਾਰੀਆਂ ਵਸਤੂਆਂ ਲੈ ਲਈਆਂ।
ਵੀ ਸਰਲਾਤ ਸੋ ਤਿਆਰੀ ਕੀਨੀ,
ਗੁਰੂ ਘਰ ਦਾ ਵੀ ਜਿਹੜਾ ਬਹੁਤ ਸਾਰਾ ਰਾਜ ਸਾਜ ਸੀ ਉਹ ਗੱਡਿਆਂ ਦੇ ਉੱਤੇ ਲੱਦ ਲਿਆ। ਕਈ ਪ੍ਰਕਾਰ ਦੇ ਜਿਹੜੇ ਭਾਂਡੇ ਬਰਤਨ ਆਦਿਕ ਸਨ, ਰਸਤ ਬਸ ਤਾਂ ਓਨੀ ਕੁ ਹੁੰਦੀ ਸੀ ਜਿੰਨੀ ਕਿ ਇੱਕ ਦਿਨ ਚ ਖਰਚ ਹੋ ਜਾਏ, ਪਰ ਹਾਂ ਜਿਹੜਾ ਹੋਰ ਰਾਜ ਸਾਜ ਹੁੰਦਾ ਗੁਰੂ ਘਰ ਦਾ, ਭਾਂਡੇ ਵਗੈਰਾ ਜਾਂ ਹੋਰ ਕਈ ਵਸਤੂਆਂ, ਉਹ ਬਾਬੇ ਦਾਤੂ ਨੇ ਆਖਿਆ ਸਭ ਕੁਝ ਮੇਰਾ। ਉਹ ਗੱਡਿਆਂ ਦੇ ਉੱਤੇ ਲਦਾ ਕੇ ਲੈ ਕੇ ਚੱਲਣ ਲੱਗੇ।
ਸੰਧਿਆ ਸਮੇਂ ਚੱਲਿਓ ਦਿਸ਼ ਗ੍ਰਾਮ,
ਸ਼ਾਮ ਜੇ ਦਾ ਵੇਲਾ ਸੀ ਸੰਧਿਆ ਦਾ, ਥੋੜਾ ਥੋੜਾ ਹਨੇਰਾ ਪੈਣਾ ਸ਼ੁਰੂ ਹੋ ਗਿਆ ਸੀ। ਉਦੋਂ ਬਾਬਾ ਦਾਤੂ ਜੀ ਗੋਇੰਦਵਾਲ ਸਾਹਿਬ ਤੋਂ ਖਡੂਰ ਸਾਹਿਬ ਨੂੰ ਚੱਲੇ।
ਕੁਛ ਸੇਵਕ ਸੰਗ ਜਾਏ ਸੋ ਧਾਮੋ,
ਪੰਜ ਚਾਰ ਚੇਲੇ ਚਾਟੜੇ ਹੋਣਗੇ ਨਾਲ, ਉਹ ਵੀ ਟੁਰੇ ਜਾ ਰਹੇ ਨੇ।
ਮਗ ਮੈਂ ਨਿਸਾ ਪਈ ਤਮ ਛਾਇਓ,
ਖਡੂਰ ਸਾਹਿਬ ਜਾਂਦਿਆਂ ਜਾਂਦਿਆਂ ਰਸਤੇ ਚ ਹਨੇਰਾ ਪੈ ਗਿਆ, ਬਹੁਤ ਜ਼ਿਆਦਾ ਹਨੇਰਾ ਵਰਤ ਗਿਆ।
ਆਨ ਮਿਲੀ ਤਸਕਰ ਸਮੁਦਾਇਓ,
ਇਹਨੇ ਨੂੰ ਕੀ ਹੋਇਆ ਵੀ ਕੁਝ ਚੋਰਾਂ ਦੀ ਧਾੜ ਆਈ, ਉਹ ਆ ਕੇ ਪੈ ਗਏ ਬਾਬੇ ਦਾਤੂ ਤੇ। ਰਾਤ ਹੋ ਗਈ, ਹਨੇਰਾ ਪੈ ਗਿਆ ਜਾਂਦਿਆਂ ਜਾਂਦਿਆਂ ਖਡੂਰ ਸਾਹਿਬ, ਹਨੇਰੇ ਦਾ ਫਾਇਦਾ ਉਠਾਉਂਦਿਆਂ ਬਹੁਤ ਸਾਰੇ ਚੋਰਾਂ ਦੀ ਇੱਕ ਧਾੜ ਜਿਹੜੀ ਸੀ ਉਹ ਆਣ ਕੇ ਪੈ ਗਈ।
ਪਾਜੇ ਦਾਸ ਲੂਟ ਸਭ ਲਈਓ,
ਬਾਬੇ ਦਾਤੂ ਦੇ ਜਿਹੜੇ ਚੇਲੇ ਸਨ ਉਹ ਸਭ ਤੋਂ ਪਹਿਲਾਂ ਭੱਜੇ। ਬਾਬਾ ਦਾਤੂ ਆਵਾਜ਼ ਮਾਰਦੇ ਉਹਨਾਂ ਨੂੰ, ਉਹ ਠਹਿਰੋ, ਕਹਿੰਦੇ ਨਾ ਜੀ ਅਸੀਂ ਆਪਣੀ ਜਾਨ ਬਚਾਉਣੀ। ਉਹ ਸਭ ਭੱਜ ਗਏ, ਇਕੱਲੇ ਬਾਬਾ ਦਾਤੂ ਜੀ ਰਹਿ ਗਏ।
ਓਏ ਛੂਚ ਕਰ ਪਹੁੰਚਿਤ ਪਈਓ,
ਚੋਰਾਂ ਨੇ ਆਖਿਆ ਜੇ ਤੈ ਆਪਣੀ ਜਿੰਦ ਬਚਾਣੀ ਹੈ ਤੇ ਸਭ ਕੁਝ ਅਸੀਂ ਲੈ ਚੱਲੇ ਆ, ਤੇ ਚੁੱਪ ਚਾਪ ਇਥੋਂ ਟੁਰ ਜਾ। ਬਾਬੇ ਦਾਤੂ ਦੇ ਸਰੀਰ ਤੇ ਪਾਏ ਜਿਹੜੇ ਗਹਿਣੇ ਸੀ ਉਹ ਵੀ ਉਹਨਾਂ ਨੇ ਲਵਾ ਲਏ, ਉਹ ਹਾਲਾਂਕਿ ਬਾਬੇ ਦਾਤੂ ਦੇ ਆਪਣੇ ਸੀ, ਘਰੋਂ ਪਾ ਕੇ ਆਏ ਸਨ, ਉਹ ਵੀ ਲੈ ਲਏ। ਬਾਕੀ ਜਿੰਨਾ ਰਾਗ ਸਾਜ ਗੁਰੂ ਘਰੋਂ ਲਿਆਂਦਾ ਸੀ ਉਹ ਵੀ ਚੋਰ ਜਿਹੜੇ ਸਨ ਧਾੜ ਵੀ ਲੁੱਟ ਕੇ ਲੈ ਗਏ।
ਕਰਕੇ ਵਸਤਰ ਵਿਭੂਖਣ ਖੋਏ,
ਗੁਰੂ ਘਰ ਵਾਲੀਆਂ ਵਸਤੂਆਂ ਤਾਂ ਲੈ ਹੀ ਗਏ, ਜਿਹੜੇ ਇਹਦੇ ਆਪਣੀਆਂ ਵਸਤੂਆਂ ਸੀ ਬਾਬੇ ਦਾਤੂ ਦੀਆਂ, ਆਪਣੇ ਗੱਡੇ ਸਨ ਜਾਂ ਜਿਹੜੇ ਆਪਣੇ ਗਹਿਣੇ ਜਾਂ ਵਸਤਰ ਸਨ ਉਹ ਵੀ ਲੈ ਗਏ।
ਹੱਤੀ ਲਾਤ ਤਿਸ ਮੈਂ ਦੁੱਖ ਹੋਏ,
ਬੜਾ ਪਰੇਸ਼ਾਨ ਹੋਇਆ ਵੀ ਮੈਂ ਤਾਂ ਗੁਰੂ ਘਰ ਦੀਆਂ ਵਸਤੂਆਂ ਲਿਆਇਆ ਸੀ, ਮੈਂ ਆਪਣਾ ਵੀ ਸਭ ਕੁਝ ਜਾਂਦਾ ਰਿਹਾ। ਦਰਦ ਤਾਂ ਨਹੀਂ ਹੋਈ, ਉਸੇ ਵੇਲੇ ਉਸ ਲੱਤ ਦੇ ਵਿੱਚ ਤਰਾਟ ਪੈਣੀ ਸ਼ੁਰੂ ਹੋ ਗਈ ਸੀ ਦਰਦ ਨਾਲ। ਲੱਤ ਚ ਬਹੁਤ ਜ਼ਿਆਦਾ ਦੁੱਖ ਹੈ, ਲੱਤ ਵਿੱਚ ਬਹੁਤ ਜ਼ਿਆਦਾ ਦਰਦ ਬਾਬੇ ਦਾਤੂ ਦੇ ਹੋ ਰਹੀ ਹੈ ਤੇ ਘਰ ਨੂੰ ਜਾ ਰਹੇ ਨੇ।
ਪਰ ਮੈਂ ਬੈਠ ਬਿਸੂਰਿਓ ਫੇਰ,
ਪੈਦਲ ਜਾਣਾ ਪਿਆ, ਜੋ ਕੁਝ ਸੀ ਸਾਰਾ ਕੁਝ ਖੋਇਆ ਗਿਆ, ਪੈਰਾਂ ਚੋਂ ਅਗਲਿਆਂ ਨੇ ਜੁੱਤੀ ਤੱਕ ਵੀ ਲਵਾ ਲਈ, ਜੋੜਾ ਵੀ ਪੈਰਾਂ ਵਿੱਚੋਂ ਲਵਾ ਲਿਆ ਵੀ ਨੰਗੇ ਪੈਰੀ ਜਾ ਖਿਸਕ ਕੇ। ਬਾਬਾ ਦਾਤੂ ਜੀ ਖਡੂਰ ਸਾਹਿਬ ਆਏ, ਬੜੇ ਲਜਾਏ ਮਾਨ ਵੀ ਨੇ, ਸ਼ਰਮਿੰਦਾ ਵੀ ਨੇ ਵੀ ਮੈਂ ਮਾੜਾ ਕੰਮ ਕੀਤਾ, ਕਿਉਂਕਿ ਅੰਤਸ਼ਕਰਨ ਵਿੱਚ ਤਾਂ ਸ਼ੁੱਧੀ ਸੀ ਨਾ, ਸ਼ੁੱਧ ਅੰਤਸ਼ਕਰਨ ਵਾਲੇ ਕੋਲੋਂ ਜੇ ਕੋਈ ਭੁੱਲ ਹੋ ਜਾਏ ਨਾ ਉਹਦੇ ਹਿਰਦੇ ਵਿੱਚ ਪਛਤਾਵਾ ਹੁੰਦਾ, ਜਿਹਦਾ ਮਲੀਨ ਅੰਤਸ਼ਕਰਨ ਹੁੰਦਾ ਉਹ ਜਿੰਨੀਆਂ ਮਰਜ਼ੀ ਭੁੱਲਾਂ ਕਰੀ ਜੇ ਉਹਨੂੰ ਕੋਈ ਪਰਵਾਹ ਨਹੀਂ ਹੁੰਦੀ, ਉਹਨੂੰ ਕੋਈ ਪਛਤਾਵਾ ਨਹੀਂ ਹੁੰਦਾ, ਪਰ ਜਿਸ ਦਾ ਅੰਤਸ਼ਕਰਨ ਸ਼ੁੱਧ ਹੋਵੇ ਉਹਨੂੰ ਪਛਤਾਵਾ ਹੁੰਦਾ। ਬਾਬਾ ਦਾਤੂ ਜੀ ਮਨ ਚ ਬਹੁਤ ਜ਼ਿਆਦਾ ਪਛਤਾਉਂਦੇ ਵੀ ਮੇਰੇ ਕੋਲੋਂ ਮਾੜਾ ਕਰਮ ਹੋਇਆ, ਕੁਸੰਗੀਆਂ ਦੇ ਸੰਗ ਕਰਕੇ ਉਹਨਾਂ ਦੇ ਕਹਿਣ ਕਰਕੇ ਮੈਂ ਗੁਰੂ ਸਾਹਿਬ ਦਾ ਨਿਰਾਦਰ ਕੀਤਾ, ਤਦੇ ਮੇਰੀ ਇਹ ਹਾਲਤ ਹੋਈ। ਲੱਤ ਵਿੱਚ ਪੀੜ ਬਹੁਤ ਜ਼ਿਆਦਾ ਸੀ, ਲੱਤ ਵਿੱਚ ਇਕਦਮ ਚੀਸ ਉੱਠਦੀ ਸੀ ਜਿਵੇਂ ਜਿੰਦ ਨਿਕਲ ਜਾਵੇ।
ਮੈਂ ਕੁਕਰਮ ਕਿਆ ਕੀਨ ਵਡੇਰ,
ਸੋਚਦੇ ਨੇ ਮੈਂ ਬੜਾ ਮਾੜਾ ਕੁਕਰਮ ਕੀਤਾ, ਇਹ ਬੜਾ ਵੱਡਾ ਕੁਕਰਮ ਸੀ ਜੋ ਮੈਂ ਕੀਤਾ।
ਗਯੋ ਦਰਬ ਕੋ ਘਰ ਤੇ ਖੋਇਓ,
ਜਿਹੜਾ ਗੁਰੂ ਘਰੋਂ ਲਿਆਇਆ ਸੀ ਉਹ ਤਾਂ ਗਿਆ ਹੀ, ਜਿਹੜਾ ਆਪਣੇ ਘਰ ਦਾ ਸੀ ਉਹ ਵੀ ਗਵਾ ਆਇਆ ਹਾਂ, ਸਭ ਕੁਝ ਆਪਣਾ ਖਵਾ ਆਇਆ ਹਾਂ।
ਅਤੇ ਲੱਤ ਤੇ ਰੁਜਬੋ ਹੋਇਓ,
ਫਿਰ ਜਿਹੜੀ ਲੱਤ ਮਾਰੀ ਸਾਹਿਬ ਜੀ ਨੂੰ ਉਹਦੇ ਵਿੱਚ ਰੋਗ ਲੱਗ ਗਿਆ, ਉਹਦੇ ਚ ਦਰਦ ਹੋ ਰਹੀ ਹੈ, ਕੱਲ ਦੀ ਭਿਆਨਕ ਪੀੜਾ ਹੋ ਰਹੀ ਹੈ।
ਲੱਜਿਤੋ ਏ ਪਰਵੇਸ਼ਿਓ ਘਰ ਮਾਈ,
ਬੜੇ ਸ਼ਰਮਿੰਦਾ ਨੇ ਬਾਬਾ ਦਾਤੂ ਜੀ, ਬੜੇ ਹੀ ਜਿਆਦਾ ਲੱਜਤ ਨੇ, ਔਰ ਆਪਣੇ ਘਰ ਵਿਚ ਆ ਕੇ ਪ੍ਰਵੇਸ਼ ਕਰ ਗਏ।
ਬਹੁਰ ਗਰਭ ਘਰ ਨਿਕਸਿਓ ਨਾਈ,
ਮੁੜ ਕੇ ਨੀ ਫਿਰ ਬਾਬਾ ਦਾਤੂ ਜੀ ਹੰਕਾਰ ਵਿਚ ਆ ਕੇ ਬਾਹਰ ਆਏ। ਪਛਤਾਉਂਦੇ ਰਹੇ, ਅੱਗੇ ਕਥਾ ਆਵੇਗੀ। ਜਦੋਂ ਪੰਜਵੇਂ ਪਾਤਸ਼ਾਹ ਆਏ ਨਨ ਗੋਇੰਦਵਾਲ ਸਾਹਿਬ, ਗੁਰਤਾ ਗੱਦੀ ਪ੍ਰਾਪਤ ਕਰਨ ਤੋਂ ਬਾਅਦ ਖਡੂਰ ਸਾਹਿਬ ਮਹਾਰਾਜ ਜੀ ਟਿਕੇ ਤੇ ਬਾਬੇ ਦਾਤੂ ਨੇ ਗੁਰੂ ਚਰਨਾਂ ਚ ਆ ਕੇ ਪ੍ਰਣਾਮ ਕੀਤੇ। ਦਰਦ ਨਾਲ ਬੜੀ ਭਿਆਨਕ ਪੀੜਾ ਨਾਲ ਬੇਬਲ ਸਨ। ਮਹਾਰਾਜ ਜੀ ਮੇਰੇ ਕੋਲੋਂ ਭੁੱਲ ਹੋਈ, ਮੈਂ ਉਦੋਂ ਨਹੀਂ ਗਿਆ ਹੰਕਾਰ ਕਰਕੇ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਚ, ਭੁੱਲ ਬਖਸ਼ਾਣ ਤੁਹਾਡੇ ਅੱਗੇ ਬੇਨਤੀ ਕਰਦਾ, ਤੁਸੀਂ ਵੀ ਉਹਨਾਂ ਦਾ ਰੂਪ ਹੋ, ਮੈਨੂੰ ਇਸ ਪੀੜਾ ਤੋਂ ਮੁਕਤ ਕਰੋ। ਤੋ ਫਿਰ ਪੰਜਵੇਂ ਪਾਤਸ਼ਾਹ ਨੇ ਉਦੋਂ ਉਹਨਾਂ ਤੇ ਤਰਸ ਕੀਤਾ ਸੀ। ਉਹ ਕਥਾ ਅੱਗੇ ਪ੍ਰਸੰਗਾਂ ਵਿੱਚ ਪੰਜਵੇਂ ਪਾਤਸ਼ਾਹ ਦੇ ਇਤਿਹਾਸ ਵਿੱਚ ਆਵੇਗੀ। ਤੋ ਗਰੀਬ ਨਵਾਜ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਦਾ ਨਿਰਾਦਰ ਕਰਨੇ ਕਰਕੇ ਬਾਬੇ ਦਾਤੂ ਦੇ ਮਨ ਚ ਪਛਤਾਵਾ ਹੈ, ਮੁੜ ਕੇ ਕਦੇ ਹੰਕਾਰ ਵਿੱਚ ਆ ਕੇ ਆਪਣੇ ਘਰੋਂ ਬਾਹਰ ਨਹੀਂ ਨਿਕਲੇ, ਨਾ ਹੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਜਾ ਕੇ ਮਿਲੇ।
ਸ਼ੋਕ ਵਿਖੇ ਵਿਆਕੁਲ ਬੋ ਰਹੇ ਹੋ,
ਰਾਤ ਦਿਨ ਮਨ ਵਿੱਚ ਬੜਾ ਸ਼ੋਕ ਰਹਿੰਦਾ ਹੈ। ਇੱਕ ਤਾਂ ਲੱਤ ਦੀ ਪੀੜ ਹੈ, ਦੂਜਾ ਸੰਗਤ ਵਿੱਚ ਵੀ ਬਾਬੇ ਦਾਤੂ ਦੀ ਅਪਜਸ ਹੋ ਰਿਹਾ, ਲੋਕ ਕਹਿ ਰਹੇ ਨੇ ਬਾਬੇ ਦਾਤੂ ਨੇ ਸਹੀ ਨਹੀਂ ਕੀਤਾ।
ਆਪਣੋ ਖੋਟ ਨਾ ਕੈਸੋ ਕਹਿਓ,
ਆਪਣੀ ਖੋਟ ਕਿਸੇ ਨੂੰ ਦੱਸਦੇ ਨੀ। ਬਾਬਾ ਦਾਤੂ ਜੀ ਇਹ ਵੀ ਨਹੀਂ ਦੱਸਦੇ ਵੀ ਮੇਰੀ ਲੱਤ ਚ ਪੀੜ ਹੁੰਦੀ ਹੈ, ਦਰਦ ਹੁੰਦੀ ਹੈ, ਪਰ ਦੱਸਦੇ ਨਹੀਂ ਕਿਸੇ ਨੂੰ ਵੀ ਜੇ ਦੱਸਾਂਗਾ ਤੇ ਮੇਰੀ ਹੇਠੀ ਹੋਵੇਗੀ, ਆਖਣਗੇ ਇਹਨੂੰ ਸਜ਼ਾ ਮਿਲੀ ਹੈ। ਤੂੰ ਇਸ ਕਰਕੇ ਆਪਣੀ ਗੱਲ ਕਿਤੇ ਪ੍ਰਗਟ ਕਰਕੇ ਨਹੀਂ ਦੱਸਦੇ।
ਗੋਇੰਦਵਾਲ ਮਿਲੀ ਸਿੱਖ ਸਾਰੀ,
ਇਹ ਤੇ ਸੀ ਬਾਬੇ ਦਾਤੂ ਦੀ ਹਾਲਤ। ਹੁਣ ਉਧਰ ਗੁਰਸਿੱਖਾਂ ਦੀ ਹਾਲਤ ਸੁਣੋ, ਜਿਹੜੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਬਿਰਾਜਮਾਨ ਨੇ ਗੁਰੂ ਅਮਰਦਾਸ ਸਾਹਿਬ ਜੀ ਦੇ ਟੁਰ ਗਿਆ, ਇਧਰ ਬਾਬਾ ਦਾਤੂ ਜੀ ਵੀ ਜਦੋਂ ਚਲੇ ਗਏ ਤੇ ਸਿੱਖ ਹੁਣ ਗੁਰੂ ਸਾਹਿਬ ਦੀ ਭਾਲ ਕਰ ਰਹੇ ਨੇ ਕਿ ਸਤਿਗੁਰੂ ਜੀ ਦੇ ਦਰਸ਼ਨ ਕਿੱਥੇ ਹੋਣ।
ਲਾਏ ਦੀਵਾਨ ਵਿਚਾਰ ਵਿਚਾਰੇ,
ਸੰਗਤ ਸਾਰੀ ਇਕੱਠੀ ਹੋ ਕੇ ਦੀਵਾਨ ਲਾ ਕੇ ਵਿਚਾਰ ਕਰਦੀ ਹੈ।
ਗੁਰਬਿਨ ਵਿਆਕੁਲ ਬਹੁ ਮੁਰ ਜਾਏ,
ਕਹਿੰਦੇ ਸਤਿਗੁਰੂ ਜੀ ਤੋਂ ਬਿਨਾਂ ਸੰਗਤ ਇਉਂ ਵਿਆਕੁਲ ਹੈ ਜਿਵੇਂ ਚਿਹਰੇ ਮੁਰਝਾਏ ਹੋਏ ਨੇ ਸਾਰਿਆਂ ਦੇ।
ਬਿਨ ਸੂਰਜ ਪੰਕਜ ਸਮੁਦਾਏ,
ਏਦਾਂ ਸਭ ਦੇ ਚਿਹਰੇ ਮੁਰਝਾਏ ਨੇ ਜਿਵੇਂ ਕਮਲ ਦੇ ਫੁੱਲ ਸੂਰਜ ਤੋਂ ਬਿਨਾਂ ਮੁਰਝਾਉਂਦਾ। ਕਮਲ ਦੇ ਫੁੱਲਾਂ ਦਾ ਬਗੀਚਾ ਮੁਰਝਾ ਜਾਂਦਾ ਨਾ ਸੂਰਜ ਤੋਂ ਬਿਨਾਂ, ਏਦਾਂ ਸਤਿਗੁਰੂ ਜੀ ਰੂਪੀ ਸੂਰਜ ਤੋਂ ਬਿਨਾਂ ਗੁਰਸਿੱਖਾਂ ਦੇ ਕਮਲ ਜੈਸੇ ਬੁੱਖੜੇ ਉਹ ਮੁਰਝਾਏ ਹੋਏ ਹਨ।
ਜਿਮਨ ਰੇਸ਼ ਬਿਨ ਸੈਨ ਦੁਖਾਰੀ,
ਜਿਵੇਂ ਰਾਜੇ ਬਿਨਾਂ ਸੈਨਾ ਦੁਖੀ ਹੁੰਦੀ ਹੈ।
ਜਿਮ ਸੁਰ ਪਤ ਬਿਨ ਸੁਰ ਦੁੱਖ ਪਾਰੀ,
ਜਿਵੇਂ ਰਾਜੇ ਇੰਦਰ ਤੋਂ ਬਿਨਾਂ ਸਾਰੇ ਦੇਵਤੇ ਦੁਖੀ ਹੁੰਦੇ ਨੇ।
ਯਥਾ ਪੰਖ ਬਿਨ ਹੋਈ ਬਿਹੰਗਾ,
ਜਿਵੇਂ ਖੰਭਾਂ ਤੋਂ ਬਿਨਾਂ ਪੰਛੀ ਦੁਖੀ ਹੁੰਦਾ, ਖੰਭ ਨਾ ਹੋਣ ਤੇ ਪੰਛੀ ਦੁਖੀ ਹੁੰਦਾ।
ਜਿਮ ਪਤ ਬਿਨ ਇਸਤਰੀ ਸਰਬੰਗਾ,
ਜਿਵੇਂ ਪਤੀ ਦੇ ਵਿਛੋੜੇ ਚ ਪਤੀ ਤੋਂ ਬਿਨਾਂ ਇਸਤਰੀ ਦੁਖੀ ਹੁੰਦੀ ਹੈ।
ਬਿਨਾਂ ਨੀਰ ਜਿਮ ਤਰੂ ਸ਼ੁਸ਼ਕੰਤੇ,
ਜਿਵੇਂ ਪਾਣੀ ਤੋਂ ਬਿਨਾਂ ਦਰਖਤ ਸੁੱਕ ਜਾਂਦੇ ਨੇ, ਕੁਮਲਾ ਜਾਂਦੇ ਨੇ।
ਤਥਾ ਸਿੱਖ ਦੁੱਖ ਵਿਖੇ ਤਪੰਤੇ,
ਏਦਾਂ ਸਤਿਗੁਰੂ ਜੀ ਤੋਂ ਬਿਨਾਂ ਗੁਰੂ ਕੇ ਸਿੱਖ ਸਤਿਗੁਰਾਂ ਦੇ ਦਰਸ਼ਨਾਂ ਤੋਂ ਬਿਨਾਂ ਤੜਫ ਰਹੇ ਨੇ, ਗੁਰੂ ਪਾਤਸ਼ਾਹ ਦੇ ਦਰਸ਼ਨਾਂ ਤੋਂ ਬਿਨਾਂ ਬੇਬਲ ਹੋ ਰਹੇ ਹਨ।
ਆਪੇ ਆਪਣੀ ਬੁੱਧੀ ਅਨੁਸਾਰੇ,
ਉਹਨੂੰ ਜਿੰਨੇ ਸਿੱਖ ਨੇ ਸੈਂਕੜਿਆਂ ਦੀ ਗਿਣਤੀ ਚ, ਆਪੋ ਆਪਣੀ ਬੁੱਧੀ ਦੇ ਅਨੁਸਾਰ ਵਿਚਾਰ ਕਰਦੇ ਨੇ, ਜਿੰਨਾ ਕਿਸੇ ਦੇ ਦਿਮਾਗ ਵਿੱਚ, ਕਿਉਂਕਿ ਪਰਮੇਸ਼ਰ ਨੇ ਜਿੰਨੀ ਕਿਸੇ ਨੂੰ ਬੁੱਧੀ ਦਿੱਤੀ ਹੈ ਉਨੀ ਕੁ ਗੱਲ ਕਰਦਾ, ਉਨੀ ਕੁ ਉਹਦੇ ਅੰਦਰ ਵਿਚਾਰ ਫੁਰਦੀ ਹੈ। ਇਹ ਦਾਤ ਹੈ ਅਕਾਲ ਪੁਰਖ ਦੀ, ਨਿਰੰਕਾਰ ਦੀ। ਗੁਰੂ ਖਾਲਸਾ ਜੀ ਇੱਕੋ ਕਲਾਸ ਵਿੱਚ 50 ਬੱਚੇ ਪੜ੍ਹਦੇ ਹੈ, ਪੜ੍ਹਾਉਣ ਵਾਲਾ ਅਧਿਆਪਕ ਇੱਕ, ਸਬਜੈਕਟ ਇੱਕ, ਕਿਤਾਬਾਂ ਇੱਕ, ਆਲਾ ਦੁਆਲਾ ਵਾਤਾਵਰਣ ਇੱਕ। ਇੱਕ ਦੇ ਬੱਚੇ ਦੀ ਸੁਰਤ ਇਹੋ ਜਿਹੀ ਹੁੰਦੀ ਹੈ ਵੀ ਉਹ ਪਲਾਂ ਵਿੱਚ ਹੀ ਸਭ ਕੁਝ ਪੜ੍ਹ ਲੈਂਦਾ, ਦੂਜੇ ਰੱਟਾ ਲਾਉਂਦੇ ਰਹਿ ਜਾਂਦੇ ਹਨ। ਇਹ ਤਾਂ ਨਿਰੰਕਾਰ ਦੀ ਖੇਡ ਹੈ। ਵੀ ਉਹਨੇ ਕਿੰਨੀ ਕੁ ਕਿਸੇ ਨੂੰ ਸੁਰਤ ਪ੍ਰਦਾਨ ਕਰਨੀ ਹੈ। ਜੈਸੀ ਮਤ ਦੇ ਤੈਸਾ ਪ੍ਰਗਾਸ, ਕਲਗੀਧਰ ਜੀ ਦੇ ਵੀ ਬਚਨ ਆਪਾਂ ਰੋਜ ਪੜ੍ਹਦੇ, ਆਪ ਆਪਣੀ ਬੁੱਧ ਹੈ ਜੇਤੀ, ਬਰਨਤ ਭਿੰਨ ਭਿੰਨ ਤੁਹੇ ਤੇਤੀ, ਤੁਮਰਾ ਲਹਾ ਨ ਜਾਹੇ ਪਸਾਰਾ, ਕਿਹੇ ਬਿਦ ਸਜਾ ਪ੍ਰਥਮ ਸੰਸਾਰਾ। ਆਪੋ ਆਪਣੀ ਬੁੱਧੀ ਦੇ ਅਨੁਸਾਰ, ਹੁਣ ਇਹ ਜਿੰਨੇ ਸਿੱਖ ਨੇ ਸਭ ਆਪੋ ਆਪਣੀ ਬੁੱਧੀ ਦੇ ਅਨੁਸਾਰ ਵਿਚਾਰ ਕਰਦੇ ਤੇ ਗੱਲਾਂ ਕਰਦੇ ਹਨ।
ਰਿਧੀ ਵਿਚਾਰਿਤ ਬਾਕੀ ਉਚਾਰੇ,
ਹਿਰਦੇ ਚ ਵਿਚਾਰ ਕਰਕੇ ਗੱਲ ਕਰਦੇ ਕਹਿੰਦੇ ਹਨ।
ਸਤਿਗੁਰ ਹੋਏ ਅੰਤਰ ਧਿਆਨ,
ਕਹਿੰਦੇ ਕਈ ਕਹਿੰਦੇ ਸਿੱਖ ਕਹਿੰਦੇ ਸਤਿਗੁਰੂ ਜੀ ਅੰਤਰ ਧਿਆਨ ਹੋ ਗਏ। ਸ੍ਰੀ ਗੁਰੂ ਅਮਰਦਾਸ ਸਾਹਿਬ ਅੰਤਰ ਧਿਆਨ ਹੋ ਗਏ ਨੇ।
ਪਹੁੰਚੇ ਆਪਣ ਬੈਕੁੰਠ ਸਥਾਨ,
ਜਿਵੇਂ ਗੁਰੂ ਨਾਨਕ ਸਾਹਿਬ ਹੋਏ ਸੀ, ਜਦੋਂ ਝਗੜਾ ਹੋ ਗਿਆ ਸੀ ਨਾ ਕਰਤਾਰਪੁਰ ਸਾਹਿਬ, ਤੇ ਗੁਰੂ ਨਾਨਕ ਸਾਹਿਬ ਵੀ ਅੰਤਰ ਧਿਆਨ ਹੋ ਗਏ, ਗੁਰੂ ਅਮਰਦਾਸ ਸਾਹਿਬ ਜੀ ਵੀ ਇਸੇ ਤਰ੍ਹਾਂ ਅੰਤਰ ਧਿਆਨ ਹੋ ਗਏ ਨੇ ਜਦੋਂ ਆ ਕੇ ਬਾਬੇ ਦਾਤੂ ਨੇ ਝਗੜਾ ਕੀਤਾ। ਤਦੇ ਸਤਿਗੁਰੂ ਅੰਤਰ ਧਿਆਨ ਹੋ ਕੇ ਆਪਣੇ ਥਾਂ ਚਲੇ ਗਏ ਨੇ, ਵਾਪਸ ਸੱਚਖੰਡ ਚਲੇ ਗਏ ਨੇ।
ਗੁਰ ਅੰਗਦ ਸੁਤ ਕੀ ਰਿਸ ਦੇਖ,
ਕਿਉਂਕਿ ਗੁਰੂ ਅੰਗਦ ਸਾਹਿਬ ਦੇ ਸਪੁੱਤਰ ਬਾਬੇ ਦਾਤੂ ਨੇ ਬੜਾ ਗੁੱਸਾ ਕੀਤਾ, ਉਹਨਾਂ ਦਾ ਰਿਸ ਵੇਖ ਕੇ ਗੁਰੂ ਅਮਰਦਾਸ ਜੀ ਚਲੇ ਗਏ ਨੇ।
ਤਿਆਗੇ ਉਹ ਤੁਰਤ ਸਮਾਜ ਅਸ਼ੇਖ,
ਉਹਨਾਂ ਨੇ ਸਭ ਕੁਝ ਛੱਡ ਦਿੱਤਾ, ਇਹ ਘਰ ਆਦਿਕ ਤਿਆਗ ਕੇ ਸਰੀਰ ਸਮੇਤ ਅੰਤਰ ਧਿਆਨ ਹੋ ਗਏ ਨੇ, ਸੱਚਖੰਡ ਚਲੇ ਗਏ ਨੇ।
ਰਹਿਣ ਚਲਨ ਤਿੰਨ ਏਕ ਸਮਾਨ,
ਕਿਉਂਕਿ ਗੁਰੂ ਪਾਤਸ਼ਾਹ ਵਾਸਤੇ ਰਹਿਣਾ ਤੇ ਚੱਲਣਾ ਇੱਕ ਸਮਾਨ ਹੈ, ਉਹਨਾਂ ਦੀ ਆਪਣੀ ਮਰਜ਼ੀ ਹੈ, ਜਦੋਂ ਮਰਜ਼ੀ ਜਾ ਸਕਦੇ ਨੇ ਜਦੋਂ ਮਰਜ਼ੀ ਆ ਸਕਦੇ ਨੇ।
ਸਿੱਖਣ ਹਿਤ ਹੁਤੇ ਇਸ ਥਾਨ,
ਉਹ ਤਾਂ ਸਾਡੇ ਵਰਗੇ ਜੀਵਾਂ ਦੇ ਭਲੇ ਵਾਸਤੇ ਬੈਠੇ ਸਨ ਇੱਥੇ, ਸਾਡੀ ਕਲਿਆਣ ਵਾਸਤੇ ਦਰਸ਼ਨ ਦੇ ਰਹੇ ਸਨ।
ਕੀ ਚਿਤ ਕਈ ਗਈ ਬਨ ਮਾਈ,
ਕਈ ਕਹਿੰਦੇ ਨਹੀਂ ਨਹੀਂ ਸਤਿਗੁਰੂ ਜੀ ਜਾਪਦਾ ਜੰਗਲ ਚ ਕਿਤੇ ਦੂਰ ਗੁਪਤ ਚਲੇ ਗਏ, ਉਹ ਜੰਗਲ ਵਿੱਚ ਉਦਿਆਨ ਵਿੱਚ ਕਿਤੇ ਗੁਪਤ ਹੋ ਗਏ ਨੇ।
ਕਲੈ ਸਹੀ ਦਾਤੂ ਕੀ ਨਾਈ,
ਉਹਨਾਂ ਆਖਿਆ ਬਾਬੇ ਦਾਤੂ ਨਾਲ ਕਾਹਦਾ ਝਗੜਾ ਕਰਨਾ ਜੇ ਉਹਨੇ ਨਗਰ ਦਾ ਮਾਲਕ ਬਣਨਾ ਤੇ ਬਣ ਬੈਠੇ, ਇਸ ਕਰਕੇ ਉਹ ਇਸ ਲੜਾਈ ਨੂੰ ਖਤਮ ਕਰਨ ਵਾਸਤੇ ਜਾਪਦਾ ਹੈ ਕਿ ਬਨ ਵਿੱਚ ਜੰਗਲ ਚ ਕਿਤੇ ਗੁਪਤ ਹੋ ਗਏ ਨੇ।
ਕੀ ਚਿਤ ਕਈ ਬਦੇਸ਼ ਮਜਾਰਾ,
ਕਈ ਕਹਿਣ ਲੱਗੇ ਹੋ ਸਕਦਾ ਸਤਿਗੁਰੂ ਜੀ ਇਹ ਦੇਸ਼ ਛੱਡ ਕੇ ਕਿਤੇ ਦੂਸਰੇ ਦੇਸ਼ ਚਲੇ ਗਏ ਹੋਣ, ਗੁਰੂ ਪਾਤਸ਼ਾਹ ਦੀ ਸਿੱਖੀ ਤਾਂ ਅਫਗਾਨਿਸਤਾਨ ਕਾਬਲ ਕੰਧਾਰ ਤਾਂ ਹੀ ਹੈ, ਖਬਰੇ ਹੋ ਸਕਦਾ ਉਹਨਾਂ ਵੇਖਿਆ ਵੀ ਇਸ ਦੇਸ਼ ਵਿੱਚ ਇਹ ਦਾਤੂ ਵਰਗੇ ਕਲੇਸ਼ੀ ਨੇ, ਉਹ ਇਹ ਦੇਸ਼ ਹੀ ਛੱਡ ਕੇ ਨਾ ਚਲੇ ਗਏ ਹੋਣ।
ਪਹੁੰਚੇ ਸਤਿਗੁਰ ਦਰਸ ਉਦਾਰਾ,
ਉਹ ਆਪਣੇ ਸੇਵਕਾਂ ਦੇ ਭਲੇ ਲਈ ਉਹਨਾਂ ਨੂੰ ਦਰਸ਼ਨ ਦੇਣ ਲਈ ਕਿਸੇ ਦੂਸਰੇ ਦੇਸ਼ ਵਿਦੇਸ਼ ਨਾ ਚਲੇ ਗਏ ਹੋਣ।
ਕਹਾ ਸਿੱਖ ਸੇਵਕ ਹੋਏ ਬ੍ਰਿੰਦ,
ਕਿ ਉੱਥੇ ਵੀ ਤਾਂ ਮਹਾਰਾਜ ਜੀ ਦੇ ਬੇਅੰਤ ਸਿੱਖ ਸੇਵਕ ਨੇ, ਉਹ ਕਿਤੇ ਵੀ ਜਾ ਸਕਦੇ ਨੇ।
ਹੈ ਜਿਨ ਮਸਤਕ ਭਾਗ ਬਿਲੰਦ,
ਜਿਨ੍ਹਾਂ ਸਿੱਖਾਂ ਦੇ ਭਾਗ ਵੱਡੇ ਨੇ, ਜਿਨ੍ਹਾਂ ਸਿੱਖਾਂ ਦੇ ਕਰਮ ਚੰਗੇ ਨੇ,
ਇਤਿਆਦਿਕ ਬਹੁ ਥਾਨ ਬਤਾਵੇ,
ਉਹਨਾਂ ਸਿੱਖਾਂ ਦੇ ਕੋਲ ਹੋ ਸਕਦਾ ਗੁਰੂ ਜੀ ਚਲੇ ਗਏ ਹੋਣ ਉਹਨਾਂ ਨੂੰ ਦਰਸ਼ਨ ਦੇਣ। ਇੱਕ ਕਹਿੰਦਾ ਕਿਤੇ ਕਾਬਲ ਤਾਂ ਨਹੀਂ ਚਲੇ ਗਏ, ਦੂਜਾ ਕਹਿੰਦਾ ਕਿਤੇ ਸਤਿਗੁਰੂ ਜੀ ਇੱਧਰ ਪੂਰਬ ਦਿਸ਼ਾ ਨੂੰ ਤਾਂ ਨਹੀਂ ਗਏ ਜਿੱਧਰ ਗੁਰੂ ਨਾਨਕ ਸਾਹਿਬ ਗਏ ਸਨ, ਤੀਜਾ ਕਹਿੰਦਾ ਕਿਤੇ ਇੱਧਰ ਦੱਖਣ ਦਿਸ਼ਾ ਚ ਜਗਨਨਾਥ ਪੁਰੀ ਨੂੰ ਨਾ ਚਲੇ ਗਏ ਹੋਣ। ਏਦਾਂ ਜਿੰਨੇ ਮੂੰਹ ਓਨੀਆਂ ਗੱਲਾਂ ਸਭ ਕਰ ਰਹੇ ਨੇ।
ਨਿਸ਼ਚੇ ਮਤ ਕੋਈ ਨਾ ਠਹਿਰਾਵੇ,
ਪਰ ਨਿਸ਼ਚਾ ਨਹੀਂ ਪਿਆ ਕਿਸੇ ਨੂੰ ਆਉਂਦਾ, ਨਿਰਣਾ ਨਹੀਂ ਪਿਆ ਕਰ ਪਾ ਰਿਹਾ ਕੋਈ ਵੀ ਗਏ ਕਿੱਥੇ ਨੇ, ਕੋਈ ਕਹਿੰਦਾ ਸੱਚਖੰਡ ਚਲੇ ਗਏ ਨੇ, ਜੋਤੀ ਜੋਤ ਸਮਾ ਗਏ ਨੇ, ਏਦਾਂ ਨਿਰਣਾ ਕਿਸੇ ਕੋਲੋਂ ਨਹੀਂ ਹੋ ਪਾ ਰਿਹਾ। ਹਾਂਜੀ,
ਤਬ ਸਭ ਮਿਲ ਕੇ ਕੀਨ ਵਿਚਾਰਨ,
ਜਦੋਂ ਦੋ ਤਿੰਨ ਦਿਨ ਏਦਾਂ ਲੰਘ ਗਏ ਫਿਰ ਸਾਰੇ ਸਿੱਖਾਂ ਨੇ ਵਿਚਾਰ ਕੀਤੀ।
ਬੁੱਢਾ ਜਾਣੇ ਗੋ ਇਸ ਕਾਰਨ,
ਕਹਿਣ ਲੱਗੇ ਭਾਈ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਕੋਲ ਚੱਲੀਏ, ਉਹ ਜਾਣਦੇ ਹੋਣਗੇ ਸਾਰਾ ਕਾਰਨ, ਉਹਨਾਂ ਨੂੰ ਪਤਾ ਹੋਵੇਗਾ ਸਭ ਕੁਝ।
ਗੁਰ ਘਰ ਮੈਂ ਸੋ ਸਚਿਵ ਸਮਾਨ,
ਕਿਉਂਕਿ ਬਾਬਾ ਬੁੱਢਾ ਸਾਹਿਬ ਜੀ ਗੁਰੂ ਘਰ ਦੇ ਵਜ਼ੀਰ ਨੇ। ਜਿਵੇਂ ਕਿਸੇ ਬਾਦਸ਼ਾਹ ਦਾ ਖਾਸ ਵਜ਼ੀਰ ਹੁੰਦਾ, ਏਦਾਂ ਬਾਬਾ ਬੁੱਢਾ ਸਾਹਿਬ ਜੀ ਗੁਰੂ ਨਾਨਕ ਸਾਹਿਬ ਦੇ ਘਰ ਦੇ ਮੁੱਖ ਵਜ਼ੀਰ ਹਨ।
ਤਿਸ ਟਿਗ ਚਲੋ ਰਹੇ ਜਿਸ ਥਾਨ,
ਆਪਾਂ ਬਾਬਾ ਬੁੱਢਾ ਸਾਹਿਬ ਜੀ ਕੋਲ ਚੱਲੀਏ, ਜਿੱਥੇ ਉਹ ਬੈਠੇ ਨੇ ਉਹਨਾਂ ਨੂੰ ਚੱਲ ਕੇ ਮਿਲ ਕੇ ਬੇਨਤੀ ਕਰੀਏ।
ਸਤਿਗੁਰ ਜੈ ਸੋ ਖੋਜ ਬਤਾਵੇ,
ਬਾਬਾ ਬੁੱਢਾ ਸਾਹਿਬ ਜੀ ਨੂੰ ਚੱਲ ਕੇ ਆਖੀਏ ਵੀ ਜਿੱਥੇ ਸਤਿਗੁਰੂ ਜੀ ਹੈਣ ਉਹ ਸਾਨੂੰ ਲੱਭ ਕੇ ਭਾਲ ਕੇ ਸਤਿਗੁਰਾਂ ਦੇ ਦਰਸ਼ਨ ਕਰਾਉਣ।
ਅਪਰਨ ਤੇ ਕਿਉਂ ਕਰਨੇ ਪਾਵੇ,
ਕਿਉਂਕਿ ਸਾਨੂੰ ਹੁਣ ਹੋਰ ਨੀ ਕਿਸੇ ਤਰੀਕੇ ਨਾਲ ਗੁਰੂ ਸਾਹਿਬ ਲੱਭਣੇ। ਹੁਣ ਤਾਂ ਕੱਲੇ ਬਾਬਾ ਬੁੱਢਾ ਸਾਹਿਬ ਜੀ ਨੇ ਜਿਹੜੇ ਸਾਨੂੰ ਰਾਹ ਵਿਖਾ ਸਕਦੇ ਨੇ, ਹੋਰ ਕੋਈ ਤਰੀਕਾ ਨਜ਼ਰ ਨਹੀਂ ਆਉਂਦਾ।
ਕਿਮ ਕਹਿ ਸਿੱਖ ਸਭ ਆਂਸੂ ਢਾਰਤੇ,
ਤਾਂ ਕਹਿ ਕੇ ਕਈ ਸਿੱਖਾਂ ਦੇ ਤਾਂ ਨੇਤਰਾਂ ਚੋਂ ਪਾਣੀ ਵਗੀ ਜਾਵੇ ਵਿਰਾਗ ਵਿੱਚ। ਖਬਰੇ ਸਤਿਗੁਰੂ ਜੀ ਕਿੱਥੇ ਚਲੇ ਗਏ ਨੇ, ਅੱਜ 2 ਦਿਨ ਹੋ ਗਏ ਹੈ, ਪਤਾ ਨਹੀਂ ਕਿੱਥੇ ਨੇ। ਉਹਨਾਂ ਦਾ ਜੋੜਾ ਵੀ ਇੱਥੇ ਹੀ ਪਿਆ ਹੋਇਆ, ਪੈਰਾਂ 'ਚ ਜੋੜਾ ਤੱਕ ਨਹੀਂ ਪਾ ਕੇ ਗਏ। ਏਦਾਂ ਕਈਆਂ ਸਿੱਖਾਂ ਦੇ ਨੇਤਰ ਸਜਲ ਹਨ, ਕਈਆਂ ਦੇ ਨੇਤਰਾਂ 'ਚੋਂ ਵੈਰਾਗ ਦੇ ਆਂਸੂ ਵਹਿ ਰਹੇ ਹਨ।
ਉਰ ਬਿਖਾ ਦਿੱਤੇ ਹੈ ਬਹੁ ਆਰਤ,
ਹਿਰਦੇ ਵਿੱਚ ਦੁੱਖ ਇੰਨਾ ਜ਼ਿਆਦਾ ਹੈ ਕਿ ਉਸ ਦੁੱਖ ਨੂੰ ਬਰਦਾਸ਼ਤ ਕਰਨਾ ਔਖਾ ਹੋ ਰਿਹਾ। ਦੁੱਖ ਇਹ ਵੀ ਸੀ ਕਿ ਸਤਿਗੁਰਾਂ ਦਾ ਨਿਰਾਦਰ ਕੀਤਾ ਬਾਬੇ ਦਾਤੂ ਨੇ, ਫਿਰ ਸਭ ਤੋਂ ਵੱਡਾ ਦੁੱਖ ਵੀ ਅਚਾਨਕ ਬਿਨਾਂ ਦੱਸਿਆਂ ਸਤਿਗੁਰੂ ਜੀ ਕਿੱਥੇ ਚਲੇ ਗਏ ਨੇ। ਇਸ ਗੱਲ ਕਰਕੇ ਸਾਰੇ ਸਿੱਖ ਬੜੇ ਬੇਬਲ ਹਨ, ਕਈ ਤਾਂ ਰੋ ਰਹੇ ਹਨ, ਕਈਆਂ ਦੇ ਮਨ ਵਿਰਾਗ ਦੇ ਨਾਲ ਭਰੇ ਹੋਏ ਹਨ।
ਜਥਾ ਕ੍ਰਿਸ਼ਨ ਪੇ ਅੰਤਰ ਧਿਆਨਾ,
ਖਾਲਸਾ ਜੀ ਇੱਕ ਕਥਾ ਆਉਂਦੀ ਆ ਭਗਵਾਨ ਕ੍ਰਿਸ਼ਨ ਜੀ ਦੀ। ਕਲਗੀਧਰ ਸਵਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਉਹ ਕਥਾ ਆਪਣੀ ਬਾਣੀ ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਕ੍ਰਿਸ਼ਨਾ ਅਵਤਾਰ 'ਚ ਲਿਖੀ ਹੈ। ਕਹਿੰਦੇ ਇੱਕ ਵਾਰੀ ਭਗਵਾਨ ਕ੍ਰਿਸ਼ਨ ਜੀ ਜਦੋਂ ਅੰਤਰ ਧਿਆਨ ਹੋ ਗਏ ਨਾ, ਇੱਧਰ ਗੋਕੁਲ 'ਚ ਮਥੁਰਾ ਦੇ ਇਲਾਕੇ 'ਚ, ਤੇ ਉਹਨਾਂ ਦੇ ਨਾਲ ਸਨੇਹ ਕਰਨ ਵਾਲੀਆਂ ਉੱਥੇ ਜਿਤਨੀਆਂ ਵੀ ਗੋਪੀਆਂ ਸਨ ਉਹ ਬੇਬਲ ਹੋ ਗਈਆਂ। ਉਹ ਤੜਫਦੀਆਂ ਕਦੇ ਇੱਧਰ ਵੇਖਣ ਭਗਵਾਨ ਜੀ ਨੂੰ, ਕਦੇ ਇੱਧਰ, ਕਦੇ ਦਰਖਤਾਂ ਨੂੰ ਪੁੱਛਣ ਕਾਨ੍ਹਾ ਜੀ ਕਿੱਥੇ ਹਨ। ਉਹ ਗਊਆਂ ਜਿਨ੍ਹਾਂ ਨੂੰ ਚਾਰਦੇ ਸੀ ਕ੍ਰਿਸ਼ਨ ਭਗਵਾਨ, ਉਹਨਾਂ ਨੂੰ ਖੜੀਆਂ ਕਰਕੇ ਪੁੱਛਣ ਗਊਆਂ ਨੂੰ ਭਗਵਾਨ ਜੀ ਕਿੱਥੇ ਨੇ, ਉਹ ਬੇਬਲ ਹੋ ਗਈਆਂ ਸਨ। ਉਹ ਕਥਾ ਉਹ ਉਦਾਹਰਣ ਦੇ ਰਹੇ ਨੇ ਇੱਥੇ ਮਹਾਂਕਵੀ ਜੀ। ਉਹਨਾਂ ਨੂੰ ਸਮਝਾਉਣ ਵਾਸਤੇ ਭਗਵਾਨ ਕ੍ਰਿਸ਼ਨ ਜੀ ਨੇ ਆਪਣੇ ਭਰਾ ਉਧੋ ਨੂੰ ਭੇਜਿਆ, ਬਲਰਾਮ ਨੂੰ, ਕਿ ਤੁਸੀਂ ਜਾ ਕੇ ਉਹਨਾਂ ਨੂੰ ਸਮਝਾਓ ਕਿ ਮੈਂ ਇੱਥੇ ਮਥੁਰਾ ਮੰਡਲ ਦੇ ਵਿੱਚ ਰਾਜ ਕਰ ਰਿਹਾ। ਉਹ ਗਏ ਤਾਂ ਉਹਨਾਂ ਨੂੰ ਸਮਝਾਉਣ, 12ਵਾਂ ਬਾਣੀ ਗੁਰੂ ਕਲਗੀਧਰ ਜੀ ਨੇ ਰਚੀ ਹੈ ਦਸਮ ਬਾਣੀ 'ਚ ਕ੍ਰਿਸ਼ਨਾ ਅਵਤਾਰ 'ਚ, ਉਹ ਫਿਰ ਉਦੋਂ ਪ੍ਰੇਮ ਛਕੀ ਉਹਨੂੰ 12ਵਾਂ ਦੀ ਬਾਣੀ ਕਹਿੰਦੇ ਹਨ। ਉਹ ਕਹਿੰਦੇ ਬਲਰਾਮ ਵੀ ਉਹਨਾਂ ਦੇ ਵਿੱਚ ਹੀ ਰੰਗੇ ਹੋਏ, ਬੇਸੁੱਧ ਜੇ ਹੋਏ, ਜਿਵੇਂ ਵਿਰਾਗ ਵਿੱਚ ਆਵੇ ਫਾਵੇ ਜੇ ਹੁੰਦੇ, ਉਹਨਾਂ ਦੇ ਰੰਗ 'ਚ ਰੰਗੇ ਹੋਏ ਵਾਪਸ ਆ ਗਏ। ਗਏ ਉਹਨਾਂ ਨੂੰ ਸਮਝਾਉਣ ਸੀ ਵੀ ਹੌਸਲਾ ਕਰੋ। ਕਹਿੰਦੇ ਜਿਵੇਂ ਭਗਵਾਨ ਕ੍ਰਿਸ਼ਨ ਜੀ ਤੋਂ ਬਿਨਾਂ ਗੋਪੀਆਂ ਬੇਬਲ ਸਨ, ਇਸੇ ਤਰ੍ਹਾਂ ਗੁਰੂ ਕੇ ਸਿੱਖ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨਾਂ ਤੋਂ ਬਿਨਾਂ ਬੇਬਲ ਹੋ ਰਹੇ ਹੈ। ਮਹਾਰਾਜ ਜੀ ਦੇ ਦਰਸ਼ਨਾਂ ਤੋਂ ਬਿਨਾਂ ਵਿਛੋੜੇ ਦੀ ਤੜਫ ਵਿੱਚ ਤੜਫ ਰਹੇ ਹਨ।
ਗਨ ਗੋਪੀ ਰੁਦੇ ਅੰਤ ਮਹਾਨਾ,
ਕਹਿੰਦੇ ਜਿਵੇਂ ਗੋਪੀਆਂ ਰੋਂਦੀਆਂ ਸਨ ਭਗਵਾਨ ਕ੍ਰਿਸ਼ਨ ਦੇ ਵਿਛੋੜੇ ਵਿੱਚ,
ਸਭ ਇਕੱਠੇ ਹੋਏ ਕਰ ਤਬ ਚਲੇ।
ਕਹਿੰਦੇ ਇਸੇ ਤਰ੍ਹਾਂ ਗੁਰੂ ਕੇ ਸਿੱਖ ਵਿਰਾਗ ਵਿੱਚ ਨੇਤਰਾਂ ਚੋਂ ਨੀਰ ਵਹਾ ਰਹੇ, ਸਾਰੇ ਸਿੱਖ ਇਕੱਠੇ ਹੋ ਕੇ ਚੱਲ ਪਏ।
ਜੈ ਥਲ ਪਾਈ ਬੁੱਢਾ ਭਲੇ,
ਕਿੱਥੇ ਆਏ ਜਿੱਥੇ ਧੰਨ ਬਾਬਾ ਬੁੱਢਾ ਸਾਹਿਬ ਜੀ ਬਿਰਾਜਮਾਨ ਸਨ।
ਕਰਿਓ ਪ੍ਰਸਾਦ ਅਗਾਰੀ ਜਾਏ,
ਸੰਗਤ ਨੇ ਜਥਾ ਸ਼ਕਤ ਬਾਬਾ ਬੁੱਢਾ ਸਾਹਿਬ ਜੀ ਦਾ ਸਤਿਕਾਰ ਕਰਨ ਵਜੋਂ ਵੀ ਗੁਰੂ ਘਰ ਦੇ ਵਜ਼ੀਰ ਨੇ ਕੁਝ ਭੇਟਾ ਲੈ ਕੇ ਆਏ, ਪ੍ਰਸ਼ਾਦ ਮਿੱਠਾ ਉਹ ਬਾਬਾ ਜੀ ਦੇ ਅੱਗੇ ਰੱਖਿਆ।
ਕਰੀ ਬੰਦਨਾ ਸੀਸ ਨਿਵਾਏ।
ਧੰਨ ਬਾਬਾ ਬੁੱਢਾ ਸਾਹਿਬ ਜੀ ਨੂੰ ਸੀਸ ਝੁਕਾ ਕੇ ਬੜੇ ਅਦਬ ਨਾਲ ਸਤਿਕਾਰ ਨਾਲ ਬੰਦਨਾ ਕੀਤੀ। ਸੰਗਤ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਨਮਸਕਾਰ ਕੀਤੀ।
ਹੱਥ ਜੋੜੋ ਇਹ ਕਰ ਤਬ ਖਰੇ।
ਹੱਥ ਜੋੜ ਕੇ ਸਾਰੀ ਸੰਗਤ ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਸਨਮੁਖ ਖਲੋ ਗਈ।
ਜਸ ਕੇ ਸਹਿਤ ਬੇਨਤੀ ਕਰੇ।
ਬਾਬਾ ਜੀ ਦਾ ਜਸ ਵੀ ਕੀਤਾ ਨਾਲੇ ਬੇਨਤੀ ਕਰਕੇ ਸਿੱਖ ਕਹਿਣ ਲੱਗੇ,
ਤੁਮ ਅਰ ਗੁਰ ਮੈਂ ਭੇਦ ਨ ਕੋ।
ਕਹਿਣ ਲੱਗੇ ਬਾਬਾ ਬੁੱਢਾ ਸਾਹਿਬ ਜੀ, ਤੁਸੀਂ ਗੁਰੂ ਵਿੱਚ ਮਿਲ ਕੇ ਇੱਕ ਬੇਕੀ ਹੋ ਗਏ ਹੋ, ਤੁਸੀਂ ਸਤਿਗੁਰਾਂ ਵਿੱਚ ਹੀ ਮਿਲ ਕੇ ਅਭੇਦ ਹੋ ਗਏ ਹੋ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਣਕ ਕਟਕ ਜਲ ਤਰੰਗ ਜੈਸਾ, ਤੁਸੀਂ ਐਸੀ ਅਵਸਥਾ ਨੂੰ ਪ੍ਰਾਪਤ ਹੋ ਗਏ ਹੋ।
ਜੋਤ ਏਕ ਤਾਰੇ ਤਨ ਦੋ।
ਹੁਣ ਜੋਤ ਇੱਕੋ ਹੀ ਹੋ ਗਈ ਹੈ, ਤੁਹਾਡਾ ਸਰੀਰ ਕਰਕੇ ਭੇਦ ਹੈ।
ਸਿੱਖ ਸਹਾਇਕ ਪਰ ਉਪਕਾਰੀ।
ਬਾਬਾ ਬੁੱਢਾ ਸਾਹਿਬ ਜੀ, ਤੁਸੀਂ ਸਿੱਖਾਂ ਦੇ ਸਹਾਇਕ ਹੋ, ਫਿਰ ਆਪ ਜੈਸੇ ਮਹਾਂਪੁਰਸ਼ ਪਰਉਪਕਾਰੀ ਹੁੰਦੇ ਹਨ। ਪਰਉਪਕਾਰ ਨਿਤ ਚਿਤਵਤੇ ਨਾ ਹੀ ਕਛ ਪੋਚ, ਤੁਸੀਂ ਹਮੇਸ਼ਾ ਪਰਉਪਕਾਰ ਹੀ ਕਰਦੇ ਹੋ।
ਸਭ ਸੰਗਤ ਇਹ ਖਰੀ ਅਗਾਰੀ।
ਇਹ ਸਾਰੀ ਸੰਗਤ ਇਸ ਵੇਲੇ ਤੁਹਾਡਾ ਆਸਰਾ ਤੱਕ ਕੇ ਤੁਹਾਡੇ ਸਨਮੁਖ ਆ ਕੇ ਖੜੀ ਹੈ।
ਸਿੰਧ ਸਦੇਹਨ ਮਗਨ ਵਿਸਾਲਾ।
ਇਹ ਸਾਰੀ ਸੰਗਤ ਇਸ ਵੇਲੇ ਸੰਸਿਆਂ ਦੇ ਸਮੁੰਦਰ ਚ ਡੁੱਬੀ ਹੋਈ। ਸਭ ਦੇ ਅੰਦਰ ਸੰਦੇਹ ਹੈ, ਕਿਸੇ ਨੂੰ ਸਪਸ਼ਟ ਨਹੀਂ ਹੈ ਕੁਝ ਵੀ।
ਬਨੋ ਜਹਾਜ਼ ਆਪ ਇਸ ਕਾਲਾ।
ਬਾਬਾ ਜੀ, ਸੰਸਿਆਂ ਦੀ ਸਮੁੰਦਰ ਵਿੱਚ ਡੁੱਬੀ ਹੋਈ ਇਸ ਸੰਗਤ ਲਈ ਤੁਸੀਂ ਜਹਾਜ਼ ਬਣੋ, ਇਹਨਾਂ ਨੂੰ ਇਸ ਸੰਸਿਆਂ ਦੇ ਸਮੁੰਦਰ ਚੋਂ ਬਾਹਰ ਕੱਢੋ।
ਸਿੱਖਣ ਵਿਖੇ ਅਗਾਊ ਆਪ।
ਜਿੰਨੇ ਗੁਰਸਿੱਖ ਨੇ ਇਸ ਵੇਲੇ, ਉਹਨਾਂ ਸਾਰਿਆਂ ਵਿੱਚੋਂ ਸਭ ਤੋਂ ਮੁਖੀ ਆਗੂ ਤੁਸੀਂ ਹੋ। ਜਿੰਨੇ ਵੀ ਗੁਰਸਿੱਖ ਨੇ ਉਹਨਾਂ ਗੁਰਸਿੱਖਾਂ ਵਿੱਚ ਸਭ ਤੋਂ ਪ੍ਰਮੁੱਖ, ਸਭ ਤੋਂ ਮੁਖੀ ਆਗੂ ਬਾਬਾ ਜੀ ਇਸ ਵਕਤ ਤੁਸੀਂ ਹੋ।
ਦੇ ਟੀਕਾ ਗੁਰ ਗਾਦੀ ਥਾਪ।
ਔਰ ਆਪ ਜੀ ਗੁਰਿਆਈ ਦਾ ਤਿਲਕ ਦੇ ਕੇ ਹੀ ਗੁਰਗੱਦੀ ਤੇ ਗੁਰੂ ਸਾਹਿਬ ਜੀ ਨੂੰ ਬਿਠਾਉਂਦੇ ਹੋ, ਵਿਰਾਜਮਾਨ ਕਰਦੇ ਹੋ। ਜਦੋਂ ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਸਾਹਿਬ ਨੂੰ ਗੁਰਿਆਈ ਦਿੱਤੀ ਤਾਂ ਗੁਰਿਆਈ ਦਾ ਉਜਵਲ ਟੀਕਾ ਤਿਲਕ ਬਾਬਾ ਜੀ ਤੁਸੀਂ ਗੁਰੂ ਅੰਗਦ ਸਾਹਿਬ ਦੇ ਪਾਲ ਤੇ ਕੱਢਿਆ। ਤਿਲਕ ਚਲ ਹੋ, ਬ੍ਰਹਮ ਗਿਆਨ ਦੀ ਅਵਸਥਾ ਵਿੱਚ ਸਦਾ ਵਾਸਤੇ ਅਭੇਦ ਹੋ।
ਅੰਤਰ ਜਾਮੀ ਜਹ ਕੈ ਚੀਤ।
ਬਾਬਾ ਜੀ ਤੁਸੀਂ ਅੰਤਰ ਜਾਮੀ ਵੀ ਹੋ, ਸਭ ਦਿਆਂ ਦਿਲਾਂ ਦੀਆਂ ਬੁੱਝਦੇ ਹੋ, ਸਭ ਦੇ ਹਿਰਦਿਆਂ ਦੀ ਜਾਣਦੇ ਹੋ।
ਸਰਬ ਸ਼ਕਤ ਜੁਤ ਸਮਰਥ ਅਹੋ।
ਸਰਬ ਸ਼ਕਤੀਆਂ ਦੇ ਸਹਿਤ ਤੁਸੀਂ ਸਮਰਥ ਹੋ।
ਅਜ਼ਮਤ ਸਦਾ ਛਿਪਾਏ ਰਹੋ।
ਪਰ ਤੁਸੀਂ ਆਪਣੀ ਅਜ਼ਮਤ ਨੂੰ, ਆਪਣੀ ਕਲਾ ਨੂੰ ਆਪਣੇ ਅੰਦਰ ਛੁਪਾ ਕੇ ਰੱਖਦੇ ਹੋ, ਆਪਣੀ ਅਜ਼ਮਤ ਨੂੰ ਆਪਣੇ ਅੰਦਰ ਛੁਪਾ ਕੇ ਰੱਖਦੇ ਹੋ।
ਸਭ ਸੰਗਤ ਪਰ ਕਰੁਣਾ ਕੀਜੇ।
ਸਾਰੀ ਸੰਗਤ ਉੱਤੇ ਆਪ ਜੀ ਕਿਰਪਾ ਕਰੋ, ਸੰਗਤ ਉੱਤੇ ਤੁਹਾਡਾ ਬੜਾ ਵੱਡਾ ਅਹਿਸਾਨ ਹੋਵੇਗਾ ਬਾਬਾ ਜੀ, ਸਾਰੀ ਸੰਗਤ ਉੱਤੇ ਤੁਹਾਡਾ ਇਹ ਮਹਾਨ ਪਰਉਪਕਾਰ ਹੋਵੇਗਾ।
ਸ਼ਰਨ ਆਪ ਕੀ ਪਰੀ ਲਖੀਜੇ।
ਇਹ ਸਾਰੀ ਸੰਗਤ ਬਾਬਾ ਜੀ ਆਪ ਜੀ ਦੀ ਸ਼ਰਨ ਵਿੱਚ ਹੈ, ਤੁਸੀਂ ਸਭ ਦੇ ਆਗੂ ਹੋ, ਸਾਰੇ ਸਿੱਖਾਂ ਵਿੱਚ ਸਭ ਤੋਂ ਪ੍ਰਮੁੱਖ ਸਿੱਖ ਬਾਬਾ ਬੁੱਢਾ ਸਾਹਿਬ ਜੀ ਤੁਸੀਂ ਹੋ। ਖਾਲਸਾ ਜੀ, ਗੁਰੂ ਘਰ ਵਿੱਚ ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਰੁਤਬਾ ਬੜਾ ਉੱਚਾ ਸੁੱਚਾ ਹੈ। ਪਿੱਛੇ ਕਥਾ ਵਿੱਚ ਆਪ ਜੀ ਨੇ ਸਰਵਣ ਕੀਤਾ ਹੈ ਕਿ ਗੁਰਸਿੱਖੀ ਕੀ ਅਵਧ ਅਧਾਰਾ। ਜਿਵੇਂ ਪਾਣੀ ਬਹੁਤ ਨਦੀਆਂ ਦਰਿਆਵਾਂ ਵਿੱਚ ਹੈ ਪਰ ਸਮੁੰਦਰ ਪਾਣੀ ਦੀ ਹੱਦ ਹੈ, ਪ੍ਰਕਾਸ਼ ਦੇ ਸਾਧਨ ਤਾਂ ਹੋਰ ਵੀ ਬਹੁਤ ਨੇ ਪਰ ਰੋਸ਼ਨੀ ਦੀ ਹੱਦ ਸੂਰਜ ਹੈ। ਗੁਰਸਿੱਖ ਬੇਅੰਤ ਨੇ ਗੁਰੂ ਘਰ ਵਿੱਚ, ਪਰ ਗੁਰਸਿੱਖਾਂ ਵਿੱਚ ਜੇ ਗੁਰਸਿੱਖੀ ਦੀ ਹੱਦ ਕਹਿਣਾ ਹੋਵੇ ਤਾਂ ਉਹ ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਹਨ। ਐਸੇ ਮਹਾਨ ਗੁਰਸਿੱਖ ਕਿਰਪਾ ਭਾਏ ਤਤਕਾਲ ਹੀ ਪ੍ਰਾਪਤ ਭਾ ਬ੍ਰਹਮ ਗਿਆਨ, ਗੁਰੂ ਨਾਨਕ ਸਾਹਿਬ ਦੀ ਕਿਰਪਾ ਪ੍ਰਾਪਤ ਕਰਕੇ ਤਤਕਾਲ ਉਸੇ ਵੇਲੇ ਬ੍ਰਹਮ ਗਿਆਨ ਦੀ ਅਵਸਥਾ ਨੂੰ ਬਾਬਾ ਬੁੱਢਾ ਸਾਹਿਬ ਜੀ ਪ੍ਰਾਪਤ ਹੋ ਗਏ। ਜਦੋਂ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਬਾਲਕ ਤੁਮਰੀ ਬੈਸ ਦਸਾਵਤ ਬੁੱਢੇ ਸਮਮੁਖ ਵਾਕ ਅਲਾਵ, ਛੇਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜਦੋਂ ਗਵਾਲੀਅਰ ਦੇ ਕਿਲੇ ਚ ਨਜ਼ਰ ਬੰਦ ਸੀ, ਆਉਣ ਵਾਲੇ ਦਿਨਾਂ ਚ ਜੋੜ ਮੇਲੇ ਆ ਰਹੇ ਨੇ ਦੀਵਾਲੀ ਦੇ, ਬੰਦੀ ਛੋੜ ਦਿਵਸ, ਬਾਬਾ ਬੁੱਢਾ ਸਾਹਿਬ ਜੀ 30,000 ਸਿੱਖਾਂ ਦੀ ਫੌਜ ਆਪਣੇ ਨਾਲ ਲੈ ਕੇ ਗਵਾਲੀਅਰ ਪਹੁੰਚ ਗਏ ਸੀ। ਗੁਰੂ ਸਾਹਿਬ ਦੀ ਆਗਿਆ, ਮਹਾਰਾਜ ਹੁਕਮ ਕਰੋ, ਕਿਲੇ ਤੋੜ ਕੇ ਆਪ ਜੀ ਨੂੰ ਲੈ ਜਾਂਦੇ। ਮਹਾਰਾਜ ਜੀ ਨੇ ਆਖਿਆ ਨਹੀਂ ਬਾਬਾ ਬੁੱਢਾ ਸਾਹਿਬ ਜੀ, ਹਾਲੇ ਵੇਲਾ ਨੇ, ਤੁਸੀਂ ਜਾ ਕੇ ਸਾਡੇ ਘੋੜੇ ਸੰਭਾਲੋ, ਫੌਜਾਂ ਦਿੱਲੀ ਹਨ। ਬਾਬਾ ਬੁੱਢਾ ਸਾਹਿਬ ਜੀ ਦਿੱਲੀ ਆ ਗਏ, ਜਿੰਨੀ ਫੌਜ ਸੀ ਮਹਾਰਾਜ ਜੀ ਦੇ ਨਾਲ ਘੋੜ ਸਵਾਰ, ਉਹਨਾਂ ਸਾਰੇ ਘੋੜਿਆਂ ਨੂੰ ਫੌਜਾਂ ਨੂੰ ਬਾਬਾ ਬੁੱਢਾ ਸਾਹਿਬ ਜੀ ਨੇ ਦਿੱਲੀ ਸੰਭਾਲਿਆ। ਜਦੋਂ ਛੇਵੇਂ ਪਾਤਸ਼ਾਹ ਗਵਾਲੀਅਰ ਦੇ ਕਿਲੇ ਚੋਂ ਆਏ, ਘੋੜੇ ਵੇਖੇ ਬੜੇ ਰਿਸ਼ਟ ਪੁਸ਼ਟ, ਫੌਜਾਂ ਸਾਰੀਆਂ ਤਿਆਰ ਬਰ ਤਿਆਰ, ਤੇ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਨੇ ਬਚਨ ਕੀਤੇ, ਆਖਿਆ ਬਾਬਾ ਬੁੱਢਾ ਸਾਹਿਬ ਜੀ, ਤੁਸੀਂ ਤਾਂ ਵੱਡੇ ਜਰਨੈਲ ਹੋ, ਸਾਰੀਆਂ ਫੌਜਾਂ ਨੂੰ ਬੜੇ ਯੋਗ ਤਰੀਕੇ ਨਾਲ ਸੰਭਾਲਿਆ, ਘੋੜੇ ਸਾਰੇ ਨਰੋਏ ਨੇ, ਆਉਣ ਵਾਲੇ ਸਮੇਂ ਵਿੱਚ ਤੁਹਾਡੇ ਨਾਮ ਤੇ ਪੰਥ ਚੱਲੇਗਾ। ਤੋ ਬਾਬਾ ਬੁੱਢਾ ਸਾਹਿਬ ਜੀ ਦੇ ਨਾਮ ਤੋਂ ਕਲਗੀਧਰ ਪਾਤਸ਼ਾਹ ਜੀ ਦੇ ਥਾਪੜਾ ਪ੍ਰਾਪਤ ਕਰਕੇ ਪੰਥ ਚੱਲਿਆ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ।
ਸਤਿ ਸ੍ਰੀ ਅਕਾਲ।
ਜੰਗ ਸਿੰਘਾਂ ਦੇ ਹੋਰ ਵੀ ਬੇਅੰਤ ਦਲ ਹਨ, ਫੌਜਾਂ ਹਨ, ਜਥੇਬੰਦੀਆਂ ਹਨ, ਸੰਪਰਦਾਵਾਂ ਹਨ, ਪਰ ਪੰਥ ਵਿੱਚ ਇਹ ਮਰਿਆਦਾ ਹੈ ਹੁਣ ਵੀ ਕਿ ਬਾਬਾ ਬੁੱਢਾ ਸਾਹਿਬ ਜੀ ਦੇ ਨਾਂ ਤੇ ਚੱਲੇ ਹੋਏ ਦਲ ਪੰਥ ਦਾ ਸਤਿਕਾਰ ਸਭ ਤੋਂ ਪਹਿਲਾਂ ਹੁੰਦਾ। ਬਾਬਾ ਬੁੱਢਾ ਸਾਹਿਬ ਜੀ ਦੀ ਗੱਦੀ ਜਾਂ ਇਸਦਾ ਕਹਿ ਲਈਏ ਉਹਨਾਂ ਦਾ ਸਥਾਨ, ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੈਡ ਗ੍ਰੰਥੀ ਸਾਹਿਬ ਜੀ ਨੂੰ ਪ੍ਰਾਪਤ ਹੈ, ਹੁਣ ਵੀ ਜਦੋਂ ਵੀ ਪੰਥ ਦੇ ਵੱਡੇ ਸਮਾਗਮ ਹੁੰਦੇ ਹਨ, ਕੋਈ ਵੀ ਪੰਥਕ ਸਮਾਗਮ ਹੋਣ, ਜੋੜ ਮੇਲ ਹੋਣ, ਸਭ ਤੋਂ ਪਹਿਲਾਂ ਜਿਹੜਾ ਸਤਿਕਾਰ ਹੁੰਦਾ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਿੰਘ ਸਾਹਿਬ ਹੈਡ ਗ੍ਰੰਥੀ ਸਾਹਿਬ ਦਾ ਹੁੰਦਾ, ਕਿਉਂਕਿ ਉਹ ਬਾਬਾ ਬੁੱਢਾ ਸਾਹਿਬ ਜੀ ਦੀ ਪਦਵੀ ਹੈ। ਹੁਣ ਵੀ ਬਾਬਾ ਬੁੱਢਾ ਸਾਹਿਬ ਜੀ ਦਾ ਇਹ ਸਨਮਾਨ ਸਮੁੱਚੇ ਪੰਥ ਵਿੱਚ। ਸੋ ਕਹਿਣ ਤੋਂ ਭਾਵ ਬਾਬਾ ਬੁੱਢਾ ਸਾਹਿਬ ਜੀ ਸਾਰੇ ਸਿੱਖਾਂ ਵਿੱਚ ਆਗੂ ਨੇ, ਸੰਗਤ ਆਪ ਕਹਿ ਰਹੀ ਹੈ, ਕਹਿ ਰਹੇ ਨੇ ਬਾਬਾ ਜੀ ਤੁਸੀਂ ਸਾਡੇ ਸਾਰਿਆਂ ਦੇ ਮੁਖੀ ਹੋ, ਤੁਸੀਂ ਸਭ ਦੇ ਦਿਲਾਂ ਦੀਆਂ ਜਾਣਨ ਵਾਲੇ ਹੋ, ਅੰਤਰਜਾਮੀ ਵੀ ਹੋ, ਤੁਸੀਂ ਜਾਣਦੇ ਹੋ ਇਸ ਵੇਲੇ ਸਿੱਖਾਂ ਦੇ ਅੰਦਰ ਦੀ ਬੇਬਲਤਾਈ ਕੈਸੀ ਹੈ।
ਸੁਨਤ ਬਿਨੇ ਬੋ ਬੁੱਢਾ ਬੋਲਿਓ।
ਜਦੋਂ ਸੰਗਤ ਨੇ ਬੇਨਤੀ ਕੀਤੀ, ਸੰਗਤ ਦੀ ਬੇਨਤੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਸੁਣੀ ਤੇ ਬੋਲੇ,
ਇਸ ਕਾਰਨ ਤੁਮਰੋ ਮਨ ਡੋਲਿਓ।
ਕਹਿਣ ਲੱਗੇ ਸੰਗਤ ਜੀ ਕੀ ਗੱਲ ਹੈ, ਕਿਸ ਕਾਰਨ ਕਰਕੇ ਤੁਹਾਡਾ ਮਨ ਡਾਵਾਂ ਡੁਹਾਲੇ। ਸੰਗਤ ਨੇ ਦੱਸਿਆ ਨਹੀਂ ਸੀ ਵੀ ਅਸੀਂ ਕੀ ਕਹਿਣ ਆਏ ਹਾਂ। ਕਹਿਣ ਲੱਗੇ ਬਾਬਾ ਜੀ ਪੁੱਛਣ ਲੱਗੇ ਕੀ ਗੱਲ ਹੈ, ਤੁਹਾਡਾ ਮਨ ਕਿਉਂ ਡਾਵਾਂ ਡੋਲ ਹੈ,
ਮੇਰੇ ਉਚਿਤ ਕੌਣ ਸੋ ਕਾਮ।
ਹੱਥ ਜੋੜ ਕੇ ਬਾਬਾ ਬੁੱਢਾ ਸਾਹਿਬ ਜੀ ਸੰਗਤ ਦਾ ਸਤਿਕਾਰ ਕਰਦਿਆ ਕਹਿੰਦੇ, ਸੰਗਤ ਜੀ ਦੱਸੋ ਮੇਰੇ ਲਾਇਕ ਕੀ ਸੇਵਾ ਹੈ, ਮੈਂ ਕੀ ਤੁਹਾਡੀ ਸੇਵਾ ਟਹਿਲ ਕਰ ਸਕਦਾ।
ਕਰਨ ਸੁਕੋ ਸਕਲ ਅਬੀਰਾਮ।
ਜੋ ਸੰਗਤ ਹੁਕਮ ਕਰੇਗੀ ਉਹ ਸੇਵਾ ਮੈਂ ਝੱਟ ਕਰਨ ਵਾਸਤੇ ਤਿਆਰ ਹਾਂ।
ਇੱਕ ਸਿੱਖ ਕੀ ਸੇਵਾ ਫਲ ਮਹਾ।
ਕਿਉਂਕਿ ਇੱਕ ਸਿੱਖ ਦੀ ਸੇਵਾ ਵੀ ਮਹਾਨ ਹੁੰਦੀ ਹੈ, ਕਿਸੇ ਇੱਕ ਗੁਰਸਿੱਖ ਦੀ ਸੇਵਾ ਕਰੀਏ ਉਹ ਸੇਵਾ ਵੀ ਮਹਾਨ ਹੁੰਦੀ ਹੈ।
ਸੰਗਤ ਸੇਵ ਪਾਈਏ ਕਹਾ।
ਤੇ ਕਹਿੰਦੇ ਸੰਗਤ ਦੀ ਸੇਵਾ ਮਿਲ ਜੇ ਤੇ ਹੋਰ ਕੀ ਚਾਹੀਦਾ। ਬਾਬਾ ਬੁੱਢਾ ਸਾਹਿਬ ਕਹਿੰਦੇ, ਵੇਖੋ ਕਿੰਨੀ ਬੇਨਿਮਰਤਾ, ਜੇ ਸੰਗਤ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਸਨਮਾਨ ਦਿੱਤਾ ਤੇ ਧੰਨ ਬਾਬਾ ਬੁੱਢਾ ਸਾਹਿਬ ਜੀ ਸੰਗਤ ਦਾ ਕਿੰਨਾ ਸਨਮਾਨ ਕਰ ਰਹੇ। ਕਹਿੰਦੇ ਇੱਕ ਸਿੱਖ ਦੀ ਸੇਵਾ ਹੀ ਬੜੀ ਮਹਾਨ ਹੁੰਦੀ ਹੈ, ਤੇ ਮੇਰੇ ਵੱਡੇ ਭਾਗ ਕਿ ਮੈਨੂੰ ਤੁਹਾਡੀ ਸਾਰੀ ਸੰਗਤ ਦੀ ਸੇਵਾ ਮਿਲੇ, ਮੈਨੂੰ ਹੋਰ ਕੀ ਚਾਹੀਦਾ, ਹੁਕਮ ਕਰੋ ਮੈਂ ਕੀ ਸੇਵਾ ਕਰਾਂ।
ਜਿਸ ਪਰ ਸਤਿਗੁਰ ਹੋਏ ਕਿਰਪਾਲ।
ਕਿਉਂਕਿ ਸੰਗਤ ਦੀ ਸੇਵਾ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ ਜਿਨ੍ਹਾਂ ਤੇ ਸਤਿਗੁਰੂ ਜੀ ਕਿਰਪਾਲ ਹੋਣ। ਗੁਰਸਿੱਖਾਂ ਦੀ ਟਹਿਲ ਗੁਰਸਿੱਖਾਂ ਦੀ ਸੇਵਾ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ ਜਿਨ੍ਹਾਂ ਤੇ ਗੁਰੂ ਦੀ ਦਇਆ ਹੋਏ। ਟਹਿਲ ਮਹਿਲ ਤਾਂ ਕੋ ਮਿਲੈ ਜਾਂ ਕੋ ਸਾਧ ਕਿਰਪਾਲ, ਜਿਹਦੇ ਤੇ ਗੁਰੂ ਦਾ ਤਰਸ ਹੋਵੇ, ਗੁਰੂ ਦੀ ਦਇਆ ਹੋਵੇ, ਉਸੇ ਨੂੰ ਗੁਰਸਿੱਖਾਂ ਦੀ ਟਹਿਲ ਸੇਵਾ ਮਿਲਦੀ ਹੈ।
ਨਿਜ ਦਾਸਨ ਕੀ ਦੇ ਤਬ ਕਾਲ,
ਜਿਹਦੇ ਤੇ ਸਤਿਗੁਰੂ ਜੀ ਪ੍ਰਸੰਨ ਹੋਵਣ ਉਹਨੂੰ ਸਤਿਗੁਰੂ ਜੀ ਆਪਣੇ ਸੇਵਕਾਂ ਦੀ ਸੇਵਾ ਬਖਸ਼ ਦਿੰਦੇ ਹੈ। ਕਲਗੀਧਰ ਸਵਾਮੀ ਕਹਿਣ ਲੱਗੇ, ਸਿੱਖੋ ਜਿਸ ਸਿੰਘ ਤੇ ਮੈਂ ਦਇਆ ਕਰਾਂ, ਕਿਰਪਾ ਕਰਾਂ, ਤੇ ਮੈਂ ਉਹਦੇ ਘਰ ਆਪਣਾ ਇੱਕ ਤਿਆਰ ਉਮਰ ਤਿਆਰ ਸਿੰਘ ਭੇਜ ਦਿੰਦਾ ਸੇਵਾ ਕਰਨੇ, ਵੀ ਉਹਦੀ ਸੇਵਾ ਕਰੇ, ਹੋਰ ਖੁਸ਼ ਹੋ ਜਾਵਾਂ ਤੇ ਫਿਰ ਪੰਜ ਸਿੰਘ ਭੇਜ ਦਿੰਦਾ, ਜਦੋਂ ਤੁੱਠ ਪਵਾਂ, ਰੀਝ ਪਵਾਂ, ਤੇ ਫਿਰ ਮੈਂ ਆਪਣੀ ਬਾਣੀ ਪੜਨ ਵਾਲੀ ਸੰਗਤ ਭੇਜ ਦਿੰਦਾ। ਇਹ ਬਾਬਾ ਬੁੱਢਾ ਸਾਹਿਬ ਜੀ ਵੀ ਕਹਿ ਰਹੇ ਨੇ, ਕਹਿੰਦੇ ਗੁਰਸਿੱਖਾਂ ਦੀ ਸੇਵਾ ਉਹਨਾਂ ਨੂੰ ਮਿਲਦੀ ਹੈ ਜਿਨ੍ਹਾਂ ਤੇ ਗੁਰੂ ਸਾਹਿਬ ਦਿਆਲ ਹੋਣ, ਜਿਨ੍ਹਾਂ ਤੇ ਗੁਰੂ ਸਾਹਿਬ ਆਪਣੀ ਕਿਰਪਾ ਕਰਨ।
ਸੰਗਤ ਕਿਉ ਤਬੇ ਕਰ ਬੰਦ,
ਜਦੋਂ ਬਾਬਾ ਜੀ ਨੇ ਪੁੱਛਿਆ ਦੱਸੋ ਕੀ ਸੇਵਾ ਕਰਾਂ, ਫਿਰ ਸੰਗਤ ਨੇ ਹੱਥ ਜੋੜੇ ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿਣ ਲੱਗੇ,
ਗੁਰਬਿਨ ਬਿਆਕੁਲ ਉਰ ਸਿੱਖ ਬ੍ਰਿੰਦ।
ਕਹਿਣ ਲੱਗੇ ਬਾਬਾ ਜੀ, ਜਿਤਨੀ ਸੰਗਤ ਹੈ ਸਤਿਗੁਰਾਂ ਤੋਂ ਬਿਨਾਂ, ਉਹਨਾਂ ਦੇ ਦਰਸ਼ਨਾਂ ਤੋਂ ਬਿਨਾਂ ਵਿਆਕੁਲ ਹੈ। ਜਿੰਨੇ ਵੀ ਸਿੱਖ ਨੇ ਬੇਬਲ ਨੇ, ਸਤਿਗੁਰਾਂ ਦੀ ਮੂਰਤ ਦੇ ਦਰਸ਼ਨ ਨਹੀਂ ਪਏ ਹੁੰਦੇ।
ਕਹਾਂ ਗਏ ਨੈ ਜਾਨੀ ਜਾਏ,
ਪਤਾ ਨਹੀਂ ਸਤਿਗੁਰੂ ਜੀ ਕਿੱਥੇ ਚਲੇ ਗਏ ਨੇ, ਸਾਨੂੰ ਤਾਂ ਕੁਝ ਸਮਝ ਨਹੀਂ ਆਉਂਦੀ।
ਜਥਾ ਅਚਾਨਕ ਰਵ ਅਸਤਾਏ,
ਜਿਵੇਂ ਕਿਤੇ ਅਚਾਨਕ ਸੂਰਜ ਛੁਪ ਜਾਏ, ਏਦਾਂ ਸਤਿਗੁਰੂ ਜੀ ਗੁਪਤ ਹੋ ਗਏ ਨੇ।
ਮਸਤਕ ਟੇਕੇ ਤਾਹੇ ਅਗਾਰੀ,
ਅਸੀਂ ਸਤਿਗੁਰੂ ਜੀ ਦੇ ਸਨਮੁਖ ਨਮਸਕਾਰਾਂ ਕਰਦੇ ਹਾਂ,
ਰਹੇ ਬੈਠ ਅਬ ਕੌਣ ਆਧਾਰੀ।
ਹੁਣ ਅਸੀਂ ਕਿਹਨੂੰ ਨਮਸਕਾਰ ਕਰੀਏ, ਕਿਹਦੇ ਆਧਾਰ ਦੇ ਨਾਲ ਅਸੀਂ ਬੈਠੀਏ।
ਜਿਮ ਤਾਰਨ ਮੈਂ ਚੰਦ ਬਿਰਾ,
ਜਿਵੇਂ ਤਾਰਿਆਂ ਵਿੱਚ ਚੰਦਰਮਾ ਬਿਰਾਜਦਾ ਸੋਹਣਾ ਲੱਗਦਾ।
ਤਿਮ ਸੰਗਤ ਮੈਂ ਸਤਿਗੁਰ ਛਾਜੇ,
ਏਦਾਂ ਗੁਰਸਿੱਖਾਂ ਵਿੱਚ ਸਤਿਗੁਰੂ ਜੀ ਬਿਰਾਜਦੇ ਨੇ, ਅਚਾਨਕ ਅਲੋਪ ਹੋ ਗਏ ਨੇ।
ਜਿਸ ਕੋ ਆਪ ਸਥਾਪੋ ਗੁਰ ਕਰ,
ਹੁਣ ਬਾਬਾ ਜੀ ਤੁਸੀਂ ਦੱਸੋ, ਇੱਥੇ ਸੰਗਤ ਵਿੱਚ ਤਾਂ ਇਹ ਚਰਚਾ ਵੀ ਸਤਿਗੁਰੂ ਸੱਚਖੰਡ ਚਲੇ ਗਏ, ਹੁਣ ਤੁਸੀਂ ਜਿਹਨੂੰ ਸਥਾਪੋਗੇ, ਕਿਉਂਕਿ ਤਿਲਕ ਤਾਂ ਤੁਸੀਂ ਦਿੰਦੇ ਹੋ ਗੁਰਿਆਈ ਦਾ, ਹੁਣ ਜਿਸ ਨੂੰ ਤੁਸੀਂ ਥਾਪੋਗੇ,
ਤਿਸ ਕੋ ਸੰਗਤ ਮਾਨੇ ਸਿਰ ਤਾਰੇ,
ਉਸੇ ਨੂੰ ਸੰਗਤ ਸੀਸ ਧਰ ਕੇ ਨਮਸਕਾਰ ਕਰੇਗੀ।
ਇਮ ਸੁਨ ਕੇ ਸਭ ਤੇ ਨਿਜ ਕਾਨ,
ਜਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਸੰਗਤ ਕੋਲੋਂ ਇਹ ਸਾਰੀ ਗੱਲ ਸੁਣੀ,
ਬੁੱਢੇ ਤਬੇ ਲਗਾਇਓ ਧਿਆਨ,
ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਨੇਤਰ ਮੁੰਦੇ, ਕਿਉਂਕਿ ਗੁਰੂ ਬਾਬਾ ਜੀ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਬਾਬਾ ਬੁੱਢਾ ਜੀ ਤੁਹਾਡੀਆਂ ਅੱਖਾਂ ਤੋਂ ਓਹਲੇ ਨਾ ਹੋਸਾਂ। ਤੋ ਬਾਬਾ ਬੁੱਢਾ ਸਾਹਿਬ ਜੀ ਧਿਆਨ ਦੀ ਮੁਦਰਾ ਵਿੱਚ ਬੈਠੇ,
ਇੱਕ ਘਟਕਾ ਲੱਗ ਦ੍ਰਿਗ ਨੇ ਖੋਲੇ,
ਤਕਰੀਬਨ ਇੱਕ ਘੜੀ ਤੱਕ ਨੇਤਰ ਨਹੀਂ ਖੋਲੇ, ਬਾਬਾ ਜੀ ਅਡੋਲ ਬੈਠੇ ਰਹੇ।
ਬੈਠੇ ਸੰਗਤ ਜੁਕਤ ਅਡੋਲੇ,
ਜਿੰਨੀ ਸੰਗਤ ਸੀ ਉਹ ਵੀ ਅਡੋਲ ਬੈਠੀ ਰਹੀ।
ਤੀਨ ਲੋਕ ਮੈਂ ਖੋਜਨ ਕੀਨੇ,
ਹੁਣ ਬਾਬਾ ਬੁੱਢਾ ਸਾਹਿਬ ਦੀ ਦ੍ਰਿਸ਼ਟੀ ਤਿੰਨਾਂ ਲੋਕਾਂ ਵਿੱਚ ਘੁੰਮਦੀ ਹੈ, ਤ੍ਰਿਕਾਲਦਰਸ਼ੀ ਮਹਾਂਪੁਰਖ ਨੇ ਤਿੰਨਾਂ ਲੋਕਾਂ ਵਿੱਚ ਖੋਜਿਆ ਲੱਭਿਆ,
ਸਤਿਗੁਰ ਬਿਦਤ ਨਹੀਂ ਕਿਤ ਚੀਨੇ,
ਕਿਤੇ ਸਤਿਗੁਰੂ ਜੀ ਨਜ਼ਰ ਨਹੀਂ ਪਏ ਆਉਂਦੇ।
ਛਪੇ ਕਉ ਪੁਨ ਦੇਖਤ ਪਏਓ,
ਫਿਰ ਛਪੇ ਹੋਏ ਨਜ਼ਰ ਆਏ ਵੀ ਸਤਿਗੁਰੂ ਜੀ ਤਾਂ ਆਪ ਹੀ ਗੁਪਤ ਹੋਏ ਬੈਠੇ ਨੇ।
ਥਾਨੇ ਅਨੇਕ ਖੋਜ ਬੋ ਕੀਓ,
ਜਦੋਂ ਅਨੇਕਾਂ ਥਾਵਾਂ ਤੇ ਖੋਜਿਆ ਆਪਣੇ ਅੰਦਰ ਧਿਆਨ ਹੋ ਕੇ,
ਜਾਣਿਓ ਮਨ ਮੈਂ ਤਬ ਗੁਰ ਫੁਰੇ,
ਉਸੇ ਵੇਲੇ ਸਮਝ ਗਏ ਬਾਬਾ ਬੁੱਢਾ ਸਾਹਿਬ ਜੀ, ਸਤਿਗੁਰੂ ਜੀ ਨੇ ਆਪ ਹੀ ਦਰਸ਼ਨ ਦੇ ਦਿੱਤੇ।
ਪ੍ਰਵਸ਼ੇ ਕੋਸ਼ਟ ਅੰਤਰ ਦੁਰੇ,
ਵੇਖਿਆ ਵੀ ਇੱਕ ਕੋਠੇ ਵਿੱਚ ਗਵਾਲੇ ਦਾ ਕੋਠਾ ਹੈ ਬਾਸਰ ਕੇ ਪਿੰਡ ਦੇ ਨੇੜੇ, ਉਸ ਕੋਠੇ ਦੇ ਵਿੱਚ ਸਤਿਗੁਰੂ ਜੀ ਅੰਦਰ ਹਨ।
ਦਰ ਚਿਣ ਰਾਖਿਓ ਵਹਿਰ ਨਕਾਉ,
ਦਰਵਾਜਾ ਚਿਣਿਆ ਬਾਹਰ ਕੋਈ ਨਹੀਂ ਹੈ,
ਪਰ ਸਮਾਧ ਬੈਠੇ ਤਿਸ ਮਾਉ,
ਸਮਾਧਿ ਸਥਿਤ ਹੋ ਕੇ ਉੱਥੇ ਬੈਠੇ ਹਨ।
ਸਗਰੋ ਖੋਜ ਧਿਆਨ ਮੈਂ ਦੇ,
ਸਾਰੀ ਖੋਜ ਬਾਬਾ ਜੀ ਨੇ ਆਪਣੇ ਧਿਆਨ ਵਿੱਚ ਕੀਤੀ।
ਖੋਲੇ ਲੋਚਨ ਬੀਚੇ ਅਸ਼ੇਖ,
ਫਿਰ ਆਪਣੇ ਨੇਤਰ ਖੋਲੇ,
ਔਰ ਵਿਚਾਰ ਇਮਕੀਨ ਵਿਸਾਲਾ
ਮਨ ਚ ਵਿਚਾਰ ਕੀਤੀ ਬਾਬਾ ਬੁੱਢਾ ਸਾਹਿਬ ਜੀ ਨੇ
ਬਤਾਵਨ ਜੇ ਸਕਾਲਾ
ਜੇ ਹੁਣ ਮੈਂ ਇਸ ਵਕਤ ਬੋਲਾਂਗਾ
ਸਤਿਗੁਰ ਅਮੁੱਕ ਸਥਾਨ ਸੁਹਾਏ
ਸਤਿਗੁਰੂ ਜੀ ਫਲਾਣੇ ਥਾਂ ਫਲਾਣੀ ਜਗ੍ਹਾ ਤੇ ਹਨ
ਅੰਤਰ ਛਪੇ ਸਮਾਦ ਲਗਾਏ
ਕੋਠੇ ਵਿਚ ਬੈਠੇ ਸਮਾਧੀ ਚ ਸਥਿਤ ਹਨ
ਸਭ ਅਜ਼ਮਤ ਜ਼ਾਹਿਰ ਹੋਈ ਜਾਏ
ਮੇਰੀ ਕਰਾਮਾਤ ਪ੍ਰਗਟ ਹੋ ਜਾਏਗੀ ਸਿੱਖ ਆਖਣਗੇ ਬਾਬਾ ਬੁੱਢਾ ਸਾਹਿਬ ਜੀ ਅੰਤਰਜਾਮੀ ਨੇ ਮੇਰੀ ਵਡਿਆਈ ਕਰਨਗੇ ਵੇਖੋ ਮਹਾਂਪੁਰਸ਼ਾਂ ਦੀ ਖੇਡ ਸਮਝ ਗਏ ਸਭ ਕੁਝ ਪਰ ਆਪਣਾ ਆਪ ਛੁਪਾਉਣਾ ਆਪਣੇ ਆਪ ਦੀ ਖੇਡ ਨੂੰ ਗੁਪਤ ਰੱਖਣਾ ਉਹ ਉਸ ਅਵਸਥਾ ਚ ਕਹਿੰਦੇ ਜੇ ਦੱਸਿਆ ਤੇ ਇਹਨਾਂ ਨੇ ਕਹਿਣਾ ਵੀ ਬਾਬਾ ਜੀ ਅਜਮਤੀ ਹਨ
ਨੀਕੀ ਰੀਤ ਨਹੀਂ ਇਸ ਪਾਏ
ਇਹ ਗੱਲ ਚੰਗੀ ਨੀ ਵੀ ਗੁਰੂ ਸਾਹਿਬ ਦੇ ਹੁੰਦਿਆਂ ਇਹ ਮੇਰੀ ਸੋਭਾ ਕਰਨ
ਅਪਰ ਫਰੇਬ ਕਰੀ ਜੀਏ ਕੋਈ
ਕਹਿੰਦੇ ਕੋਈ ਹੋਰ ਪੜਦਾ ਕਰੀਏ ਵੀ ਜਿਹਦੇ ਨਾਲ ਸਤਿਗੁਰੂ ਜੀ ਪ੍ਰਗਟ ਵੀ ਹੋ ਜਾਣ ਤੇ ਮੈਂ ਵੀ ਲੁਕਿਆ ਰਵਾਂ ਮੈਂ ਵੀ ਛੁਪਿਆ ਰਹਾਂ ਬਾਬਾ ਬੁੱਢਾ ਸਾਹਿਬ ਜੀ ਉਹ ਜੁਗਤ ਮੁਕਤ ਦੱਸ ਰਹੇ ਨੇ ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ ਗਰੀਬ ਨਵਾਜ ਸਤਿਗੁਰਾਂ ਦਾ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਚੁੱਤ ਹੈ ਪਾਰ ਬ੍ਰਹਮ
ਅਗਨਾਸੀ ਅਗਨਾਸ
ਹੇ ਪੂਰਨ ਹੈ ਸਰਬ ਮੈਂ
ਭੰਜਨ ਗੁਣ ਤਾਸ
ਹੇ ਸੰਗੀ ਹੈ ਨਿਰੰਕਾਰ
ਨਿਰਗੁਣ ਸਭ ਟੀਤ
ਹੇ ਗੋਬਿੰਦ ਹੇ ਗੁਣ ਨਿਧਾਨ
ਸਦਾ ਪਵਿੱਤਰ
ਹੇ ਅਪਰੰਪਰ ਹਰ ਹਰੇ ਹੇ ਸੰਤਹ ਕੈ ਸਦਾ ਸੰਗ ਹੇ ਠਾਕੁਰ ਹੋ ਦਸਰੋ
ਕੋਈ
ਨਾਨਕ ਦੀਜੈ ਨਾਮ ਦਾ
ਰਾਖੋ ਹੀ ਪਰੋਏ
ਪ੍ਰਭ ਸ਼ਰਣਾਗਤੀ
ਕਿਰਪਾ ਨਿਧ ਦਿਆਲ
ਇਕ ਅੱਖਰ ਹਰ ਮਨ ਬਸਤ
ਨਾਨਕ ਓ ਤਿਨਿਆਲ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋਤਰੇ ਪਾਰੇ
ਜੋ ਸ਼ਰਦਾ ਕਰ ਸੇਵੰਦੇ
ਗੁਰ ਪਾਰੇ ਉਤਾਰਨ ਹਾਰ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋਤਰੇ ਪਾਰੇ
ਜੋ ਸ਼ਰਦਾ ਕਰ ਸੇਵੰਦੇ
ਗੁਰ ਪਾਰੇ ਉਤਾਰਨ ਹਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।